ਹੀ ਸਤਿਗੁਰ ਕਰ ਕਾਇਮੀ ਤੇਰੇ ਦੁਰਗ ਕੇ ਮਾਏ ਪਿੱਛੇ ਲਸ਼ਕਰ ਸ਼ਤਰੁ ਕੋ ਖੋਜਤ ਪ੍ਰਾਪਤ ਨਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸੁਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੋ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਦਸਮ ਪਿਤਾ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਨਾਲ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਚਮਕੌਰ ਸਾਹਿਬ ਪਹੁੰਚੇ ਹਨ। ਇੱਥੇ ਕੁੱਚੀ ਕੱਚੀ ਗੜੀ ਦੋ ਛੱਤਾਂ ਵਾਲੀ ਮਹਾਰਾਜ ਜੀ ਨੇ ਵੇਖੀ ਹੈ। ਸਿੰਘਾਂ ਨੂੰ ਹੁਕਮ ਕੀਤਾ ਕਿ ਇਸ ਗੜੀ ਦਾ ਮਾਲਕ ਇਸ ਨਗਰ ਦਾ ਚੌਧਰੀ ਹੈ, ਪੰਚ ਹੈ, ਉਹਨੂੰ ਬੁਲਾ ਕੇ ਲਿਆਓ, ਉਹਨੂੰ ਸਤਿਗੁਰਾਂ ਦੇ ਕੋਲ ਬੁਲਾ ਕੇ ਲਿਆਂਦਾ। ਤੇ ਪਾਤਸ਼ਾਹ ਨੇ ਆਖਿਆ, ਅਸੀਂ ਤੇਰੀ ਗੜੀ ਤੇਰਾ ਕਿਲਾ ਵੇਖਣਾ ਚਾਹੁੰਦੇ ਹਾਂ। ਇਹਨੇ ਅੱਗੋਂ ਟਾਲ ਮਟੋਲਾ ਕੀਤਾ, ਕਹਿੰਦਾ ਜੀ ਇਹ ਕਿਲਾ ਨਹੀਂ ਹੈ, ਇਹ ਤਾਂ ਮੇਰੇ ਰਹਿਣ ਵਾਸਤੇ ਹਵੇਲੀ ਹੈ ਔਰ ਅਸੀਂ ਦੋ ਤਿੰਨ ਭਰਾ ਇਹਦੇ ਵਿੱਚ ਵੰਡੀ ਪਾ ਕੇ ਰਹਿੰਦੇ ਹਾਂ। ਮਹਾਰਾਜ ਜੀ ਨੇ ਵੇਖਿਆ ਕਿ ਇਹਨੇ ਇਸ ਤਰ੍ਹਾਂ ਨਹੀਂ ਮੰਨਣਾ, ਇਹਨੂੰ ਪਕੜ ਕੇ ਨਾਲ ਲੈ ਲਿਆ। ਅੱਗੇ ਇਹਦਾ ਦੂਸਰਾ ਭਰਾ ਜੋ ਗਰੀਬ ਸੀ, ਜਿਹਨੂੰ ਇਹ ਦਬਾ ਕੇ ਰੱਖਦਾ ਸੀ, ਉਹ ਗੁਰੂ ਸਾਹਿਬ ਨੂੰ ਮਿਲਿਆ। ਕਹਿਣ ਲੱਗਾ, ਜਿਸ ਹਵੇਲੀ ਵਿੱਚ ਅੱਧ ਦਾ ਮਾਲਕ ਮੈਂ ਹਾਂ, ਜੇ ਮੁੱਖ ਦਰਵਾਜ਼ਾ ਮੇਨ ਦਰਵਾਜ਼ਾ ਖੋਲਦਾ ਤਾਂ ਠੀਕ ਹੈ, ਨਹੀਂ ਤਾਂ ਮਹਾਰਾਜ ਇੱਕ ਗੁਪਤ ਰਸਤਾ ਅੰਦਰ ਜਾਣ ਵਾਸਤੇ ਮੇਰੇ ਘਰ ਵਿੱਚੋਂ ਹੈ, ਉਹਦੇ ਵਿੱਚੋਂ ਆਪ ਜੀ ਅੰਦਰ ਜਾ ਸਕਦੇ ਹੋ। ਜਦੋਂ ਮੁੱਖ ਦਰਵਾਜ਼ਾ ਖੋਲਣ ਵਾਸਤੇ ਕਿਹਾ ਪਰ ਇਹਨੇ ਨਹੀਂ ਖੋਲਿਆ, ਤੋ ਸਤਿਗੁਰੂ ਜੀ ਨੇ ਉਸ ਵਕਤ ਜੋ ਦੂਸਰਾ ਦਰਵਾਜ਼ਾ ਉਹਦੇ ਘਰ ਦੇ ਵਿੱਚੋਂ ਇੱਕ ਤਾਕੀ ਲੰਘ ਕੇ ਜਾਂਦੀ ਸੀ ਉਹਦੇ ਰਾਹੀਂ ਪ੍ਰਵੇਸ਼ ਕੀਤਾ ਔਰ ਵੱਡਾ ਦਰਵਾਜ਼ਾ ਖੋਲ੍ਹ ਕੇ ਬਾਕੀ ਦੇ ਸਿੰਘਾਂ ਨੂੰ ਅੰਦਰ ਲਿਆਂਦਾ ਔਰ ਗਰੀਬ ਨਵਾਜ ਪਾਤਸ਼ਾਹ ਨੇ ਜਿਹੜੇ ਅੰਦਰ ਪਰਿਵਾਰ ਰਹਿੰਦੇ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣਾ ਸਾਜੋ ਸਮਾਨ ਲੈ ਕੇ ਇੱਥੋਂ ਜਾ ਸਕਦੇ ਹੋ, ਕਿਉਂਕਿ ਹੁਣ ਇੱਥੇ ਬੜਾ ਵੱਡਾ ਜੰਗ ਹੋਣਾ, ਉਸ ਜੰਗ ਵਿੱਚ ਤੁਹਾਡਾ ਨੁਕਸਾਨ ਹੋਵੇਗਾ। ਤੋ ਸਤਿਗੁਰਾਂ ਦਾ ਵਚਨ ਸੁਣ ਕੇ ਗੁਰਦੇਵ ਦੇ ਭੈ ਵਿੱਚ ਜਿੰਨੇ ਉੱਥੇ ਪਰਿਵਾਰ ਗੜ੍ਹੀ 'ਚ ਰਹਿੰਦੇ ਸਨ ਉਹ ਨਿਕਲ ਕੇ ਚਲੇ ਗਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗੜ੍ਹੀ ਦਾ ਹੁਣ ਨਿਰੀਕਸ਼ਣ ਕਰ ਰਹੇ ਨੇ, ਚਾਰੇ ਪਾਸੇ ਵਿਚਰ ਕੇ ਗੜ੍ਹੀ ਨੂੰ ਚੰਗੀ ਤਰ੍ਹਾਂ ਵੇਖ ਰਹੇ ਨੇ ਕਿ ਕਿਸ ਪਾਸੇ ਮੋਰਚਾ ਬੰਦੀ ਕਰਕੇ ਦੁਸ਼ਮਣ ਦਾ ਕਿਵੇਂ ਮੁਕਾਬਲਾ ਕੀਤਾ ਜਾਏ। ਜਿਵੇਂ ਚਮਕੌਰ ਦੀ ਗੜ੍ਹੀ ਵਿੱਚ ਸਤਿਗੁਰੂ ਜੀ ਨਿਰੀਕਸ਼ਣ ਕਰ ਰਹੇ ਨੇ, ਉਹ ਗੜ੍ਹੀ ਹੈ ਖਾਲਸਾ ਜੀ ਜਿਸ ਬਾਰੇ ਅੱਲਾ ਯਾਰ ਖਾਂ ਯੋਗੀ ਲਿਖਦਾ ਹੈ, ਜਿਸ ਖਿੱਤੇ ਮੈਂ ਹਮਕੋ ਥਾ ਆਨਾ ਯੇ ਵਹੀ ਹੈ, ਜਿਸ ਜਾ ਪੇ ਕਲ ਕੋ ਲੁੱਟ ਕੇ ਹੈ ਜਾਣਾ ਯੇ ਵਹੀ ਹੈ, ਜਿਸ ਜਾ ਪੇ ਕਲ ਕੋ ਬੱਚੋਂ ਕੋ ਕਟਾਨਾ ਯੇ ਵਹੀ ਹੈ, ਆਸਮਾਨ ਵੀ ਕਹਿ ਦੇ ਠਿਕਾਨਾ ਯੇ ਵਹੀ ਹੈ। ਤੁਰ ਦਰਗਾਹ ਤੋਂ ਆਵਾਜ਼ਾਂ ਆ ਰਹੀਆਂ ਹਨ, ਉਹੀ ਜਗ੍ਹਾ ਹੈ ਜਿੱਥੇ ਕੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੁਰਖਰੂ ਹੋ ਕੇ ਜਾਣਾ, ਜਿੱਥੇ ਆਪਣਾ ਸਭ ਕੁਝ ਵਾਰ ਕੇ ਕੁਰਬਾਨ ਕਰਕੇ ਜਾਣਾ ਹੈ। ਉਸ ਚਮਕੌਰ ਦੀ ਧਰਤੀ ਦਾ ਜੰਗ ਆਰੰਭ ਹੋ ਰਿਹਾ। ਦੁਨੀਆਂ ਦੇ ਜਿੰਨੇ ਵੀ ਧਰਮ ਯੁੱਧ ਹੋਏ ਨੇ ਉਹਨਾਂ ਸਾਰੇ ਜੰਗਾਂ ਵਿੱਚੋਂ ਇੱਕ ਅਨੋਖਾ ਜੰਗ ਹੈ, ਧਰਮ ਯੁੱਧ ਹੈ ਇਹ। ਕਿਉਂਕਿ ਖਾਲਸਾ ਜੀ ਇੱਥੇ ਕੇਵਲ 40 ਸਿੰਘ 10 ਲੱਖ ਦਾ ਮੁਕਾਬਲਾ ਕਰ ਰਹੇ ਨੇ, ਔਰ ਕਿਤਨਾ ਬੁਲੰਦ ਹੌਸਲਾ ਹੈ ਉਹਨਾਂ ਸਿੰਘਾਂ ਦੇ ਅੰਦਰ, ਔਰ ਇਹਨਾਂ ਸਿੰਘਾਂ ਦੇ ਚੀਫ ਕਮਾਂਡਰ ਗੁਰੂ ਕਲਗੀਧਰ ਦੇ ਅੰਦਰ ਕਿ 10 ਲੱਖ ਫੌਜ ਆ ਰਹੀ ਹੈ ਤੇ 40 ਸਿੰਘਾਂ ਦੇ ਜਥੇ ਨੂੰ ਆਪਣੇ ਨਾਲ ਲੈ ਕੇ ਗੁਰੂ ਕਲਗੀਧਰ ਜੀ ਇੱਕ ਨਾਰਾ ਬੁਲੰਦ ਕਰ ਰਹੇ ਨੇ, ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਜੰਗ ਦੇ ਮੈਦਾਨ ਦੇ ਵਿੱਚ ਨਿਸ਼ਚੈ ਕਰਕੇ ਮੈਂ ਆਪਣੀ ਜਿੱਤ ਪ੍ਰਾਪਤ ਕਰਨੀ ਹੈ। ਆਓ, ਜਿਸ ਬਾਰੇ ਇੱਕ ਵਿਦਵਾਨ ਨੇ ਵੀ ਲਿਖਿਆ ਹੈ, ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਇਹ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਹੈ। ਸਾਰੇ ਭਾਰਤ ਖੰਡ ਦੇ ਸਾਰੇ ਵਿਸ਼ਵ ਭਰ ਦੇ ਵਿੱਚ ਸਭ ਤੋਂ ਵੱਡਾ ਮਹਾਨ ਇੱਕੋ ਇੱਕ ਤੀਰਥ ਐਸਾ ਹੈ ਜਿੱਥੇ ਖੁਦਾ ਦੇ ਨਾਮ ਤੇ ਇੱਕ ਪਿਤਾ ਨੇ ਆਪਣੇ ਨੇਤਰਾਂ ਦੇ ਸਾਹਮਣੇ ਆਪਣੇ ਦੋ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੁੰਦਿਆਂ ਵੇਖਿਆ, ਆਪ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਟੋਰਿਆ ਹੈ। ਆਓ, ਮਨ ਬਿਰਤੀਆਂ ਚੜ੍ਹਦੀ ਕਲਾ ਵਿੱਚ ਲੈ ਕੇ ਚੱਲੀਏ, ਕਿਉਂਕਿ ਇਹ ਕਥਾ ਵੀ ਚੜ੍ਹਦੀ ਕਲਾ ਦੀ ਹੈ। ਸੁਰਤੀ ਢਹਿੰਦੀ ਕਲਾ 'ਚ ਹੋਵੇਗੀ ਸਮਝ ਨਹੀਂ ਆਉਣੀ, ਸੁਰਤੀ ਵੀ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਆਪਣੇ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਗਏ ਪਵਿੱਤਰ ਪਾਵਨ ਗੁਰਮੰਤਰ ਦਾ ਆਸਰਾ ਲਈਏ। ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਸਤਿਗੁਰ ਕਰ ਕਾਇਮੀ ਤੇਰੇ ਦੁਰਗ ਕੇ ਮਾਏ।
ਮਹਾਰਾਜ ਜੀ ਇਸ ਗੜੀ ਦੇ ਵਿੱਚ ਪ੍ਰਵੇਸ਼ ਕਰ ਗਏ। ਕੱਚੀ ਗੜੀ ਹੈ, ਕੋਈ ਇੰਨੀ ਮਜ਼ਬੂਤ ਨਹੀਂ ਹੈ, ਫਿਰ ਵੀ ਲੜਨ ਵਾਸਤੇ ਇੱਕ ਟਿਕਾਣਾ ਹੈ, ਲੜਨ ਵਾਸਤੇ ਇੱਕ ਆਸਰਾ ਹੈ। ਇਸ ਕਿਲੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰੀ ਕਾਇਮੀ ਕੀਤੀ ਹੈ, ਸਾਵਧਾਨੀ ਕੀਤੀ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਲੇ ਦੇ ਅੰਦਰ ਹਨ, ਗੜੀ ਦੇ ਅੰਦਰ ਹਨ।
ਪਿੱਛੇ ਲਸ਼ਕਰ ਸ਼ਤਰ ਕੋ ਖੋਜਤ ਪ੍ਰਾਪਤ ਨਾਏ।
ਪਿੱਛੇ ਜਿਹੜਾ ਲਸ਼ਕਰ ਆਨੰਦਪੁਰ ਸਾਹਿਬ ਤੋਂ ਸਤਿਗੁਰਾਂ ਦੇ ਪਿੱਛੇ ਲੱਗਾ ਹੋਇਆ, ਉਹ ਲੱਭਦੇ ਆ ਰਹੇ ਨੇ। ਖਵਾਜਾ ਮਰਦੂਦ, ਵਜ਼ੀਰ ਖਾਂ, ਜ਼ਬਰਦਸਤ ਖਾਂ, ਸੂਬਾ ਲਾਹੌਰ, ਇਹ ਜਿਹੜੇ ਸਨ ਪਹਾੜੀ ਰਾਜੇ, ਇਹ ਲੱਭਦੇ ਆ ਰਹੇ ਸਨ ਗੁਰੂ ਕਲਗੀਧਰ ਜੀ ਮਹਾਰਾਜ ਜੀ ਨੂੰ, ਪਰ ਸਤਿਗੁਰੂ ਜੀ ਇਹਨਾਂ ਨੂੰ ਲੱਭ ਨਹੀਂ ਰਹੇ। ਇਹ ਆਨੰਦਪੁਰ ਸਾਹਿਬ ਤੋਂ, ਕਿਉਂਕਿ ਰਾਤ ਨੂੰ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਛੱਡਿਆ, ਇਹ ਉਦੋਂ ਦੇ ਪਿੱਛੇ ਲੱਗੇ ਹੋਏ ਸਨ। ਪਹਿਲਾਂ ਭਾਈ ਉਦੇ ਸਿੰਘ ਨੇ ਰੋਕਿਆ, ਫਿਰ ਭਾਈ ਜੀਵਨ ਸਿੰਘ ਨੇ ਇਹਨਾਂ ਨੂੰ ਰੋਕਿਆ। ਜਦੋਂ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਇਹਨਾਂ ਨੂੰ ਰੋਕਦਿਆਂ, ਤੇ ਫਿਰ ਅੱਗੇ ਵੱਧ ਕੇ ਆਏ, ਪਰ ਇੰਨੇ ਨੂੰ ਸਤਿਗੁਰੂ ਜੀ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਆ ਪਹੁੰਚੇ ਸਨ। ਤੇ ਕਾਫੀ ਲੰਮਾ ਪੈਂਡਾ ਬਣ ਜਾਂਦਾ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਦਾ, ਤੋ ਇਹ ਲੱਭਦੇ ਆ ਰਹੇ ਨੇ ਪਿੱਛੇ ਪਿੱਛੇ, ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਹਨਾਂ ਨੂੰ ਕਿਤੇ ਵੀ ਪ੍ਰਾਪਤ ਨਹੀਂ ਹੋਏ, ਨਹੀਂ ਲੱਭੇ।
ਲਲਿਤ ਪਦ ਛੰਦ ਕੇ ਚਿਤ ਕਹੈ ਗੁਰੂ ਰਾਮ ਜੂਜਿਓ, ਬਹੁਤੇ ਥਾਨ ਬਾਨ ਪਰਾਰੇ।
ਔਰ ਕਈ ਇਹਨਾਂ ਦੇ ਵਿੱਚੋਂ ਜਿਹੜੇ ਤੁਰਕ ਸਨ, ਉਹ ਗੱਲਾਂ ਕਰਦੇ ਨੇ ਆਪੋ ਵਿੱਚ, ਕਹਿੰਦੇ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜੂਝ ਗਏ ਨੇ, ਕਿਉਂਕਿ ਉਹਨਾਂ ਨੂੰ ਅਸੀਂ ਅਨੇਕਾਂ ਬਾਣ ਮਾਰੇ ਨੇ, ਉਹਨਾਂ ਨੇ ਵੀ ਬੜੇ ਬਾਣ ਚਲਾਏ ਨੇ ਜੰਗ ਦੇ ਮੈਦਾਨ ਵਿੱਚ, ਲੱਗਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਹੀਂ ਬਚੇ ਹੋਣੇ। ਜਿੰਨਾ ਵੱਡਾ ਭਾਰੀ ਜੰਗ ਹੋਇਆ ਰਾਤ ਨੂੰ, ਉਸ ਜੰਗ ਦੇ ਵਿੱਚ ਜ਼ਰੂਰ ਗੁਰੂ ਜੀ ਮਾਰੇ ਗਏ ਹੋਣਗੇ।
ਅਰੇ ਉਰੇ ਉਹ ਕਰ ਯੁੱਧ ਵਡੇਰਾ,
ਬੜਾ ਵੱਡਾ ਭਾਰੀ ਯੁੱਧ ਕਰਕੇ ਗੁਰੂ ਜੀ ਸਾਡੇ ਸਾਹਮਣੇ ਅੜੇ ਰਹੇ ਨੇ। ਵੇਖੋ, 9 ਮਹੀਨਿਆਂ ਦਾ ਸਮਾਂ ਆਨੰਦਪੁਰ ਸਾਹਿਬ ਦੇ ਵਿੱਚ ਸਾਨੂੰ ਜੰਗ ਕਰਦਿਆਂ ਬੀਤ ਗਿਆ, और इना लंबा समा गुरु जी साडे सामने युद्ध करके जंग करके अड़े रहे
ब्रिंदा वीर बिदारे
और साडे अनेका योधे अनेका सूरमे साडे अनेका मर्द दलेर गुरु गोबिंद सिंह जी ने जंग दे मैदान दे विच उन्हां दे सिंघां ने जंग दे मैदान विच मार मुकाए हन
किचित कह अगर ही गमनियो
कई तां कहंदे ने मारे गए होणगे जंग विच गुरु जी पर कई कहंदे नहीं गुरु जी इन्नी छेती नहीं मारे जा सकदे ओ जरूर इथों बहुत अगे चले गए ने ओ इथों लंघ के अगे नू चले गए होणगे
ओ जी तुरंग नियारो
इहदा ध्यान नाल वेखो ਉਹਨਾਂ ਦੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਚੰਗੀ ਤਰ੍ਹਾਂ ਵੇਖੋ ਵੀ ਕਿੱਧਰ ਨੂੰ ਜਾ ਰਹੇ ਨੇ ਕਿਹੜੇ ਪਾਸੇ ਨੂੰ ਕਿਸ ਦਿਸ਼ਾ ਨੂੰ ਜਾ ਰਹੇ ਨੇ ਇਹ ਧਿਆਨ ਨਾਲ ਲੱਭ ਕੇ ਖੋਜ ਕੇ ਵੇਖੋ
ਨੈ ਮਰਬੇ ਮੈਂ ਰਣ ਤੇ ਆਵਤ ਕਰਾਮਾਤ ਅਤ ਭਾਰੋ
ਜੰਗ ਦੇ ਮੈਦਾਨ ਵਿੱਚ ਜੇ ਤੁਸੀਂ ਆਖੋ ਨਾ ਕਿ ਤੁਸੀਂ ਗੁਰੂ ਜੀ ਨੂੰ ਮਾਰ ਸਕਦੇ ਹੋ ਤੇ ਹੇ ਸਾਥੀਓ ਤੁਸੀਂ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਨੂੰ ਮਾਰ ਨਹੀਂ ਸਕਦੇ ਕਈ ਤੁਰ ਕੇ ਵੀ ਕਹਿੰਦੇ ਨੇ ਕਈ ਤਾਂ ਕਹਿੰਦੇ ਮਾਰੇ ਗਏ ਹੋਣਗੇ ਕਈ ਕਹਿੰਦੇ ਨਹੀਂ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਜੀ ਮਾਰੇ ਨਹੀਂ ਜਾ ਸਕਦੇ ਕਿਉਂਕਿ ਉਹ ਮਰਨ ਵਿੱਚ ਆ ਹੀ ਨਹੀਂ ਸਕਦੇ ਕਰਾਮਾਤ ਦੇ ਜੋ ਮਾਲਕ ਨੇ ਉਹਨਾਂ ਕੋਲ ਕਰਾਮਾਤਾਂ ਨੇ ਉਹ ਕਰਾਮਾਤਾਂ ਦੇ ਸਾਹਿਬ ਨੇ ਉਹ ਕਿੱਥੇ ਤੁਹਾਡੇ ਕੋਲੋਂ ਮਾਰੇ ਜਾ ਸਕਦੇ ਨੇ
ਤਮ ਮੈਂ ਲੜਤੇ ਕਛੋ ਨਾ ਸੂਝਿਓ
ਰਾਤ ਦਾ ਹਨੇਰਾ ਸੀ ਹਨੇਰੇ ਵਿੱਚ ਲੜਦਿਆਂ ਸਾਨੂੰ ਕੁਝ ਨਹੀਂ ਸੁਝਿਆ ਕੁਝ ਵੀ ਨਜ਼ਰ ਨਹੀਂ ਆਇਆ
ਕੋ ਬਚ ਕੋ ਲੜ ਮਾਰਾ
ਪਤਾ ਨੀ ਕੌਣ ਬਚਿਆ ਤੇ ਕੌਣ ਲੜਿਆ ਤੇ ਕੌਣ ਮਾਰਿਆ ਗਿਆ ਇਹਦੀ ਵੀ ਸਾਨੂੰ ਹਾਲੇ ਤੱਕ ਪੂਰੀ ਸੋਝ ਹੀ ਨਹੀਂ ਹੈ ਕਿਉਂਕਿ ਹਨੇਰਾ ਸੀ ਹਨੇਰੇ ਵਿੱਚ ਹੀ ਆਪਾਂ ਰਾਤ ਨੂੰ ਲੜਦੇ ਰਹੇ ਹਾਂ ਹਨੇਰੇ ਵਿੱਚ ਕੌਣ ਬਚਿਆ ਕੌਣ ਮਾਰਿਆ ਗਿਆ ਤੇ ਕੌਣ ਲੜਿਆ ਹੈ
ਮਰੇ ਹਜ਼ਾਰੋ ਵੀਰ ਤੁਰੰਗਮ
ਸਾਡੇ ਅਨੇਕਾਂ ਸੂਰਮੇ ਅਨੇਕਾਂ ਘੋੜੇ ਜੰਗ ਦੇ ਮੈਦਾਨ ਦੇ ਵਿੱਚ ਮਰੇ ਪਏ ਹਨ ਤਕਰੀਬਨ 20 ਕੁ ਤੱਕ ਜੰਗ ਦੇ ਮੈਦਾਨ ਦੇ ਵਿੱਚ ਲਾਸ਼ਾਂ ਦੇ ਢੇਰਾਂ ਦੇ ਢੇਰ ਨਜ਼ਰ ਆਉਂਦੇ ਨੇ ਕਿਤੇ ਘੋੜੇ ਮਰੇ ਪਏ ਨੇ ਕਿਤੇ ਸਾਡੇ ਸੂਰਮੇ ਬਹਾਦਰ ਯੋਧੇ ਮਰੇ ਪਏ ਹਨ
ਇਤਿਹਾਸਕ ਮੇਰ ਨਿਰਣਾ ਕਰ ਕਰ
ਇਹਦਾ ਆਪਣੇ ਗੱਲਾਂ ਕਰਦਿਆਂ ਕਰਦਿਆਂ ਨਿਰਣਾ ਕਰਦੇ ਨੇ ਵਿਚਾਰਾਂ ਕਰਦੇ ਨੇ ਸਾਰੇ ਤੁਰਕ ਆਪੋ ਵਿੱਚ ਰਲ ਕੇ ਵੇਖੀਏ ਤਾਂ ਸਹੀ ਗੁਰੂ ਜੀ ਕਿੱਧਰ ਗਏ ਹਨ
ਕਿਤ ਗਮਨੇ ਨਾ ਸੂਝੈ
ਕੋਈ ਇਹਨਾਂ ਨੂੰ ਸੁੱਝ ਨਹੀਂ ਰਿਹਾ ਵੀ ਗੁਰੂ ਜੀ ਗਏ ਤਾਂ ਗਏ ਕਿੱਧਰ ਇਹੋ ਜਿਹਾ ਇਹਨਾਂ ਦੀਆਂ ਅੱਖਾਂ ਵਿੱਚ ਘੱਟਾ ਪਿਆ ਵੀ ਕਿਸੇ ਨੂੰ ਸਮਝ ਨਹੀਂ ਆ ਰਹੀ ਕਿਸੇ ਨੂੰ ਸੋਝ ਹੀ ਨਹੀਂ ਆ ਰਹੀ ਕਿ ਗੁਰੂ ਜੀ ਗਏ ਤੇ ਗਏ ਕਿੱਧਰ ਹਨ
ਆਗੇ ਤੇ ਪਾਛੇ ਤੇ ਆਵਤ ਸਤਿਗੁਰ ਕੀ ਸੁਧ ਬੂਝੈ
ਹੁਣ ਜਿਹੜਾ ਅੱਗੋਂ ਚੱਲ ਕੇ ਆਉਂਦਾ ਇਹਨਾਂ ਨੂੰ ਮਿਲਦਾ ਨਾ ਪਿੱਛੇ ਨੂੰ ਆਉਂਦਾ ਕੋਈ ਵਿਅਕਤੀ ਮਿਲਦਾ ਉਹਨੂੰ ਰੋਕ ਰੋਕ ਕੇ ਪੁੱਛਦੇ ਨੇ ਕਹਿੰਦੇ ਦੱਸੋ ਬਈ ਕਿਸੇ ਨੇ ਗੁਰੂ ਜੀ ਨੂੰ ਵੇਖਿਆ ਇੱਧਰ ਜਾਂਦੇ ਆ ਜਿਹੜੇ ਬੰਦੇ ਅੱਗੋਂ ਇਹਨਾਂ ਨੂੰ ਮਿਲਦੇ ਨੇ ਆਉਂਦੇ ਹੋਏ ਇਹਨਾਂ ਵੱਲ ਪਿੱਛੇ ਨੂੰ ਆਉਂਦੇ ਹੋਏ ਉਹਨਾਂ ਨੂੰ ਰੋਕ ਰੋਕ ਕੇ ਪੁੱਛਦੇ ਨੇ ਦੱਸੋ ਭਾਈ ਤੁਹਾਡੇ ਚੋਂ ਕਿਸੇ ਨੇ ਗੁਰੂ ਜੀ ਨੂੰ ਅੱਗੇ ਵੇਖਿਆ ਹੋਵੇ ਤਾਂ ਦੱਸੋ
ਨਿਸ ਮੈਂ ਤਿਮਰ ਪਰਸ ਪਰ ਲੜ ਮਰ ਘਾਇਲ ਤੁਰਕ ਪਹਾੜੇ
ਕਹਿੰਦੇ ਰਾਤ ਨੂੰ ਲੜ ਕੇ ਬਹੁਤ ਸਾਰੇ ਤੁਰਕ ਤੇ ਬਹੁਤ ਸਾਰੇ ਪਹਾੜੀਏ ਜੰਗ ਦੇ ਮੈਦਾਨ ਵਿੱਚ ਘਾਇਲ ਹੋਏ ਹੋਏ ਸਨ ਬਹੁਤ ਸਾਰੇ ਤੁਰਕ ਜ਼ਖਮੀ ਹਾਲਤ ਵਿੱਚ ਸਨ ਪਹਾੜੀਏ ਜ਼ਖਮੀ ਹਾਲਤ ਵਿੱਚ ਸਨ
ਸੁਰਤ ਸੰਭਾਰ ਸੰਭਾਲ ਪਰੇ ਮਗ
ਆਪਣੀ ਸੁਰਤ ਸੰਭਾਲ ਸੰਭਾਲ ਕੇ ਰਸਤੇ ਤੇ ਤੁਰੇ ਜਾ ਰਹੇ ਨੇ ਸੋਝੀ ਕੋਈ ਨੀ ਇਹਨਾਂ ਨੂੰ ਵੀ ਇਹੋ ਜਿਹੀ ਇਹਨਾਂ ਦੀ ਮੱਤ ਤੇ ਪੜਦਾ ਪਿਆ ਕਈ ਜ਼ਖਮੀ ਹਾਲਤ ਵਿੱਚ ਸਨ ਕਿ ਇਹਨਾਂ ਨੂੰ ਸੋਝੀ ਨਹੀਂ ਆ ਰਹੀ ਤੁਰੇ ਜਾ ਰਹੇ ਨੇ ਬਸ
ਰਾਸ ਕਰੇ ਹੋਰ ਭਾਰੇ
ਮਨ ਦੇ ਵਿੱਚ ਡਰ ਵੀ ਰੱਖਦੇ ਨੇ ਭੈ ਵੀ ਰੱਖਦੇ ਨੇ ਵੀ ਕਿਤੇ ਗੁਰੂ ਜੀ ਜਿਉਂਦੇ ਹੋਏ ਤੇ ਸਾਡੇ ਤੇ ਦੁਬਾਰਾ ਹਮਲਾ ਨਾ ਕਰ ਦੇਣ ਕਿਤੇ ਸਾਡੇ ਤੇ ਦੁਬਾਰਾ ਹਮਲਾ ਨਾ ਹੋ ਜਾਏ ਏਦਾਂ ਦਾ ਡਰ ਵੀ ਨਾ ਤੁਰਕਾਂ ਤੇ ਪਹਾੜੀਆਂ ਦੇ ਦਿਲਾਂ ਵਿੱਚ ਬਣਿਆ ਹੋਇਆ
ਜੇ ਅਨੰਦਪੁਰ ਕੀ ਬੜ ਸੈਨਾ ਰੋਪੜ ਲੜ ਲੜ ਹਾਰੇ
ਜਿਹੜੀ ਅਨੰਦਪੁਰ ਸਾਹਿਬ ਦੀ ਫੌਜ ਸੀ ਨਾ ਸਾਰੀ ਤੁਰਕਾਂ ਦੀ ਤੇ ਪਹਾੜੀਆਂ ਦੀ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਪਿਛਲੇ 8-9 ਮਹੀਨਿਆਂ ਤੋਂ ਉਹ ਅਨੰਦਪੁਰ ਸਾਹਿਬ ਤੋਂ ਰੋਪੜ ਤੱਕ ਆਏ ਲੜਦੇ ਸਤਿਗੁਰਾਂ ਦੇ ਸਿੰਘਾਂ ਨਾਲ ਤੇ ਲੜ ਲੜ ਕੇ ਬਹੁਤ ਸਾਰੇ ਤੁਰਕ ਜਿਹੜੇ ਸਨ ਉਹ ਹਾਰ ਗਏ ਸਨ ਬਹੁਤ ਸਾਰੀਆਂ ਫੌਜਾਂ ਇਹਨਾਂ ਦੀਆਂ ਲੜ ਲੜ ਕੇ ਹਾਰ ਚੁੱਕੀਆਂ ਸਨ।
ਦਿਨ ਤੇ ਛੁੱਟਿਓ ਸੰਗ ਗੁਰ ਕੇਰਾ,
ਔਰ ਉਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੰਗ ਇਹਨਾਂ ਤੋਂ ਛੁੱਟ ਗਿਆ। ਰੋਪੜ ਤੋਂ ਮਹਾਰਾਜ ਜੀ ਇਹਨਾਂ ਤੋਂ ਵੱਖਰੇ ਹੋ ਗਏ। ਰੋਪੜ ਤੱਕ ਤਾਂ ਇਹ ਪਿੱਛੇ ਪਿੱਛੇ ਨਾਲ ਆਏ ਪਿੱਛਾ ਕਰਦੇ ਆ, ਪਰ ਰੋਪੜ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੰਗ ਇਹਨਾਂ ਤੋਂ ਛੁੱਟ ਗਿਆ।
ਪੱਚ ਪੱਚ ਚਖੇ ਗਵਾਰੇ,
ਪੱਚ ਪੱਚ ਕੇ ਚੱਖ ਮਾਰ ਮਾਰ ਕੇ ਗਵਾਰ ਪੱਚ ਗਏ, ਬਹੁਤ ਜ਼ਿਆਦਾ ਖੁਆਰ ਹੋ ਰਹੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਗੁਰੂ ਜੀ ਕਿੱਧਰ ਗਏ ਹੋਣਗੇ।
ਦਿੱਲੀ ਤੇ ਜੋ 10 ਲੱਖ ਪਹੁੰਚੇ ਤਿਨੋਂ ਗੁਰੂ ਸੁਧ ਪਾਏ।
ਜਿਹੜੀ ਫੌਜ ਨਵੀਂ ਆਈ ਆ ਦਿੱਲੀ ਤੋਂ, 10 ਲੱਖ ਫੌਜ ਹੁਣ ਨਵੀਂ ਆਈ ਸੀ ਨਾ, ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਸਤਿਗੁਰਾਂ ਬਾਰੇ? ਉਹਨਾਂ ਨੂੰ ਕਿਸੇ ਨੇ ਜਾ ਕੇ ਖਬਰ ਦੇ ਦਿੱਤੀ ਗੁਰੂ ਸਾਹਿਬ ਜੀ ਬਾਰੇ?
ਨਿਕਸ ਅਨੰਦਪੁਰ ਤੇ ਬਹੁ ਜੂਜੇ,
ਉਹ ਜਿਹੜੀ 10 ਲੱਖ ਫੌਜ ਆਈ ਹੈ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕਿਸੇ ਨੇ ਖਬਰ ਦੇ ਦਿੱਤੀ ਜਾ ਕੇ ਕਿ ਗੁਰੂ ਜੀ ਜਦੋਂ ਆਨੰਦਪੁਰ ਸਾਹਿਬ ਚੋਂ ਨਿਕਲੇ ਨੇ ਔਰ ਬਹੁਤ ਜ਼ਿਆਦਾ ਜੂਜੇ ਨੇ, ਉਹਨਾਂ ਨੇ ਬਹੁਤ ਭਾਰੀ ਜੰਗ ਕੀਤਾ ਹੈ,
ਰਹੀ ਚਮੋ ਪਿਛਵਾਏ,
ਜਿਹੜੀ ਫੌਜ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੀ ਸੀ ਉਹ ਫੌਜ ਪਿੱਛੇ ਰਹਿ ਗਈ ਹੈ ਤੇ ਗੁਰੂ ਜੀ ਅੱਗੇ ਨਿਕਲ ਕੇ ਆ ਗਏ ਹਨ।
ਨਾਮ ਗ੍ਰਾਮ ਚਮਕੌਰ ਤੁੰਗ ਤਲ ਆਏ ਸੋ ਕਾਇਮ ਕੀਨਾ।
ਗੁਰੂ ਜੀ ਇਸ ਵੇਲੇ ਆਪਣੇ ਸਾਥੀ ਸਿੰਘਾਂ ਸਮੇਤ ਇੱਕ ਚਮਕੌਰ ਨਾਮਕ ਪਿੰਡ ਹੈ, ਉਸ ਚਮਕੌਰ ਨਾਮਕ ਪਿੰਡ ਦੇ ਵਿੱਚ ਗੁਰੂ ਜੀ ਆ ਗਏ ਨੇ। ਉੱਚੀ ਥਾਂ ਦੇ ਉੱਤੇ ਉਹਨਾਂ ਨੇ ਆ ਕੇ ਡੇਰਾ ਕੀਤਾ। ਇਹ ਖਬਰ ਪਤਾ ਲੱਗ ਗਈ ਇਹਨਾਂ ਨੂੰ, ਜਿਹੜੀ 10 ਲੱਖ ਫੌਜ ਨਵੀਂ ਆ ਰਹੀ ਹੈ ਦਿੱਲੀ ਤੋਂ, ਜਿਹੜੀ ਫੌਜ ਪਿੱਛੋਂ ਆ ਰਹੀ ਸੀ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਦਾ ਪਿੱਛਾ ਕਰਕੇ ਉਹਨਾਂ ਨੂੰ ਨਹੀਂ ਪਤਾ ਲੱਗਾ, ਪਰ ਜਿਹੜੀ ਅੱਗੋਂ ਆ ਰਹੀ ਸੀ ਫੌਜ ਦਿੱਲੀ ਵਾਲੇ ਪਾਸਿਓਂ ਹਮਲਾ ਕਰਕੇ ਗੁਰੂ ਸਾਹਿਬ ਜੀ ਨੂੰ ਪਕੜਨ ਲਈ, ਉਹਨਾਂ ਨੂੰ ਇਸ ਖਬਰ ਦਾ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਵੇਲੇ ਆਪਣੇ ਸਾਥੀ ਸਿੰਘਾਂ ਸਮੇਤ ਚਮਕੌਰ ਨਾਮਕ ਪਿੰਡ ਦੇ ਵਿੱਚ ਉੱਚੇ ਥਾਂ ਦੇ ਉੱਤੇ ਉਹ ਪਿੰਡ ਵਸਿਆ ਹੋਇਆ, ਉੱਥੇ ਉਹਨਾਂ ਨੇ ਆ ਕੇ ਆਪਣਾ ਪੜਾਅ ਕੀਤਾ, ਡੇਰਾ ਕੀਤਾ ਹੈ।
ਦੇਈ ਸਕਲ ਸੁਧ ਗਇਓ ਜਾਟਿਕ ਹਮਕੋ ਗੁਰ ਗੈਲੀਨਾ।
ਉਧਰੋਂ ਜਿਹੜਾ ਜੱਟ ਸੀ ਨਾ ਜ਼ਿਮੀਦਾਰ, ਜਿਹੜਾ ਗੜੀ ਦਾ ਮਾਲਕ ਸੀ ਜਿਹਨੂੰ ਸਤਿਗੁਰਾਂ ਨੇ ਤਾੜਨਾ ਕੀਤੀ ਸੀ, ਉਹ ਵੀ ਚਲਾ ਗਿਆ ਅੱਗੇ। ਜਿਹੜੀ ਦਿੱਲੀ ਤੋਂ ਫੌਜ ਆ ਰਹੀ ਸੀ ਉਹਨਾਂ ਨੂੰ ਖਬਰ ਦੇਣ ਵਾਸਤੇ, ਉਹ ਅੱਗੇ ਚੱਲ ਕੇ ਉਹਨਾਂ ਨੂੰ ਜਾ ਕੇ ਉਹਨੇ ਖਬਰ ਦਿੱਤੀ, ਕਹਿਣ ਲੱਗਾ ਗੁਰੂ ਜੀ ਬਾਰੇ ਤੁਹਾਨੂੰ ਮੈਂ ਦੱਸਦਾ ਕਿ ਗੁਰੂ ਜੀ ਇਸ ਵੇਲੇ ਕਿਸ ਜਗ੍ਹਾ ਤੇ ਹਨ।
ਹਮਕੋ ਗੁਰ ਗੈਲੀਨਾ,
ਕਹਿੰਦਾ ਸਾਨੂੰ ਗੁਰੂ ਜੀ ਨੇ ਪਕੜ ਲਿਆ ਸੀ, ਮੈਨੂੰ ਗੁਰੂ ਜੀ ਨੇ ਪਕੜ ਕੇ ਬਹੁਤ ਜ਼ਿਆਦਾ ਭਾਰੀ ਤਾੜਨਾ ਕੀਤੀ ਹੈ।
ਇਹ ਸਜਾਏ ਕਰ ਛੀਨ ਸੁਲੀਨਾ,
ਔਰ ਮੈਨੂੰ ਸਜ਼ਾ ਦੇ ਕੇ ਤਾੜਨਾ ਕਰਕੇ ਸਾਡਾ ਘਰ ਗੁਰੂ ਜੀ ਨੇ ਖੋ ਲਿਆ। ਸਾਡੀ ਗੜੀ ਸੀ, ਇੱਕ ਕੱਚਾ ਕਿਲਾ ਬਣਿਆ ਹੋਇਆ, ਕੱਚੀ ਗੜੀ ਬਣੀ ਹੋਈ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੈਨੂੰ ਬਹੁਤੀ ਤਾੜਨਾ ਕਰਕੇ ਸਾਡੇ ਕੋਲੋਂ ਖੋ ਲਈ ਹੈ।
ਆਪ ਬਰਿਓ ਵਿੱਚ ਆਏ,
ਔਰ ਆਪ ਗੁਰੂ ਜੀ ਇਸ ਵੇਲੇ ਉਸ ਗੜੀ ਵਿੱਚ ਪ੍ਰਵੇਸ਼ ਕਰ ਗਏ ਨੇ, ਆਪਣੇ ਸਾਥੀ ਸਿੰਘਾਂ ਸਮੇਤ ਉਸ ਗੜੀ ਵਿੱਚ ਵੜ ਗਏ ਹਨ।
40 ਕੈ 50 ਸੰਘ ਪੱਟ ਹੈ,
ਕਹਿਣ ਲੱਗਾ ਵੀ 40 ਜਾਂ ਹੱਦ 50 ਸਿੰਘ ਉਹਨਾਂ ਦੇ ਨਾਲ ਹੋਣਗੇ, ਇਹ ਵੀ ਇਹਨੇ ਦੱਸ ਦਿੱਤੀ। ਵੈਸੇ ਸਤਿਗੁਰਾਂ ਨਾਲ ਕੇਵਲ 40 ਸਿੰਘ ਸਨ। ਇਹ ਕਹਿਣ ਲੱਗਾ ਕਿ ਸਤਿਗੁਰੂ ਜੀ ਦੇ ਨਾਲ ਜਦੋਂ ਉਹਨਾਂ ਨੇ ਅੰਦਰ ਪ੍ਰਵੇਸ਼ ਕੀਤਾ 40 ਜਾਂ 50 ਬੰਦੇ ਹੋਣਗੇ, ਇਹਦੇ ਤੋਂ ਜ਼ਿਆਦਾ ਬੰਦੇ ਨਹੀਂ ਹੋਣਗੇ ਉਹਨਾਂ ਦੇ ਨਾਲ,
ਪਰ ਮਰੇ ਸਮਦਾਏ,
ਬਾਕੀ ਜਿਹੜੇ ਉਹਨਾਂ ਦੇ ਸਾਥੀ ਸਿੰਘ ਨੇ ਉਹ ਤਾਂ ਸਾਰੇ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਹਨ।
ਨਰਦਾਰਾ ਜੇ ਸਦਨ ਮਜਾਰਾ ਦੇ ਕਾਡ ਬਰੇ ਆਏ,
ਔਰ ਉਹਨਾਂ ਨੇ ਜਿਹੜੇ ਸਾਡੇ ਘਰ ਦੇ ਵਿੱਚ ਹੋਰ ਜੀ ਰਹਿੰਦੇ ਸੀ, ਸਾਡੀਆਂ ਘਰ ਵਾਲੀਆਂ ਇਸਤਰੀਆਂ ਰਹਿੰਦੀਆਂ ਸਨ, ਉਹਨਾਂ ਸਾਰਿਆਂ ਨੂੰ ਗੁਰੂ ਜੀ ਨੇ ਅੰਦਰ ਵੜ ਕੇ ਆਪਣੇ ਸਿੰਘਾਂ ਸਮੇਤ ਸਭ ਨੂੰ ਗੜੀ ਦੇ ਵਿੱਚੋਂ ਬਾਹਰ ਕੱਢ ਦਿੱਤਾ, ਕਿਸੇ ਨੂੰ ਗੜੀ ਵਿੱਚ ਨਹੀਂ ਰਹਿਣ ਦਿੱਤਾ।
ਭਇਓ ਪ੍ਰਵੇਸ਼ ਆਪ ਗੜ ਲੱਕ ਕਰ,
ਔਰ ਗੁਰੂ ਜੀ ਨੇ ਆਪ ਉਸ ਗੜੀ ਨੂੰ ਕਿਲਾ ਜਾਣ ਕੇ ਉਹਦੇ ਵਿੱਚ ਪ੍ਰਵੇਸ਼ ਕਰ ਗਏ ਹਨ।
ਮੈਨੇ ਸਕੈ ਲੜਾਈ,
ਔਰ ਉੱਥੇ ਉਹ ਲੜਾਈ ਕਰਨਾ ਚਾਹੁੰਦੇ ਨੇ, ਹਾਲਾਂਕਿ ਉੱਥੇ ਲੜਾਈ ਕਰਨ ਵਾਸਤੇ ਕੋਈ ਏਡੀ ਵੱਡੀ ਪੱਕੀ ਮਜ਼ਬੂਤ ਜਗ੍ਹਾ ਨਹੀਂ ਹੈ, ਉਹ ਕੋਈ ਏਡਾ ਵੱਡਾ ਮਜ਼ਬੂਤ ਕਿਲਾ ਨਹੀਂ ਹੈ ਜਿੱਥੇ ਸਤਿਗੁਰੂ ਜੀ ਬਹੁਤਾ ਲੰਮਾ ਸਮਾਂ ਲੜ ਸਕਣ।
ਨੈ ਮੋਰਚਾ ਨੈ ਪਰਖਾ ਦੀਰਗ,
ਕਿਉਂਕਿ ਨਾ ਤਾਂ ਉਸ ਗੜੀ ਦੇ ਵਿੱਚ ਕੋਈ ਮੋਰਚਾ ਬਣਿਆ ਹੋਇਆ, ਨਹੀਂ ਤਾਂ ਕਿਲਿਆਂ ਦੇ ਵਿੱਚ ਮੋਰਚੇ ਬਣੇ ਹੁੰਦੇ ਨੇ ਲੜਨ ਵਾਸਤੇ, ਉਹਦੇ ਵਿੱਚ ਕੋਈ ਮੋਰਚਾ ਨਹੀਂ ਹੈ। ਫਿਰ ਆਲੇ ਦੁਆਲੇ ਕੋਈ ਪਰਖਾ, ਪਰਖਾ ਕਹਿੰਦੇ ਨੇ ਖਾਈ ਨੂੰ, ਕਿਲਿਆਂ ਦੇ ਆਲੇ ਦੁਆਲੇ ਖਾਈ ਬਣਾਈ ਹੁੰਦੀ ਸੀ, ਕਹਿੰਦੇ ਆਲੇ ਦੁਆਲੇ ਕੋਈ ਬਹੁਤੀ ਲੰਮੀ ਦੀਰਘ ਖਾਈ ਵੀ ਨਹੀਂ ਹੈ।
ਪੌਰ ਠੌਰ ਨੇ ਗਾਡੇ,
ਜਿਹੜੇ ਉਸ ਗੜੀ ਦੇ ਦਰਵਾਜੇ ਨੇ ਉਹ ਵੀ ਕੋਈ ਮਜ਼ਬੂਤ ਨਹੀਂ ਹਨ, ਕੱਚੇ ਦਰਵਾਜੇ ਪੁਰਾਣੇ ਦਰਵਾਜੇ ਲੱਗੇ ਹੋਏ ਨੇ।
ਗਮਨਤ ਮਾਰਗ ਪਿਕ ਪ੍ਰਵੇਸ਼ ਪਾ,
ਬਸ ਉਥੋਂ ਲੰਘਦਿਆਂ ਲੰਘਦਿਆਂ ਗੁਰੂ ਜੀ ਦੀ ਨਿਗਾਹ ਪੈ ਗਈ ਉਸ ਗੜੀ ਤੇ, ਔਰ ਉਸ ਗੜੀ ਦੇ ਵਿੱਚ ਗੁਰੂ ਜੀ ਜਾ ਕੇ ਪ੍ਰਵੇਸ਼ ਕਰ ਗਏ, ਔਰ ਸਾਨੂੰ ਸਾਰਿਆਂ ਨੂੰ ਉਸ ਗੜੀ ਦੇ ਵਿੱਚੋਂ ਕੱਢ ਕੇ ਬੇਘਰ ਕਰ ਦਿੱਤਾ ਹੈ।
ਚਲੋ ਆਪ ਲਿਓ ਕਾਡੇ,
ਔਰ ਚਲੋ ਦਿੱਲੀ ਤੋਂ ਆਈ ਹੋਈ ਫੌਜ ਨੂੰ ਕਹਿੰਦਾ, ਹੇ ਮੁਗਲੋ ਪਠਾਣੋ, ਚਲੋ ਚੱਲ ਕੇ ਉਸ ਗੜੀ ਤੇ ਹਮਲਾ ਕਰਕੇ ਗੁਰੂ ਜੀ ਨੂੰ ਉਸ ਗੜੀ ਚੋਂ ਬਾਹਰ ਕੱਢ ਦਿਓ। ਗੁਰੂ ਜੀ ਦੇ ਨਾਲ ਕੋਈ ਬਹੁਤੇ ਸਾਥੀ ਨਹੀਂ ਹਨ, ਛੋਟੀ ਜੀ ਗੜੀ ਹੈ, ਕੋਈ ਏਡਾ ਵੱਡਾ ਵਿਸਥਾਰ ਨਹੀਂ ਹੈ, 10 ਲੱਖ ਫੌਜ ਆ ਤੁਹਾਡੇ ਨਾਲ, ਜੇ ਤੁਸੀਂ ਇੱਕ ਇੱਕ ਮੁੱਠ ਮਿੱਟੀ ਦੀ ਭਰ ਕੇ ਵੀ ਜਾ ਕੇ ਗੜੀ ਤੇ ਸੁੱਟੋਗੇ ਤੇ ਉਹ ਸਾਰੀ ਗੜੀ ਉਸ ਮਿੱਟੀ ਦੇ ਥੱਲੇ ਦੱਬੀ ਜਾ ਸਕਦੀ ਹੈ। ਕਿੰਨੇ ਕਿੰਨੇ ਉਹ ਸਿੰਘ ਜਿਹੜੇ ਤੁਹਾਡੇ ਨਾਲ ਲੜਨਗੇ, ਚਲੋ ਚੱਲ ਕੇ ਛੇਤੀ ਨਾਲ ਅੱਗੇ ਚੱਲ ਕੇ ਗੁਰੂ ਜੀ ਦੇ ਸਮੇਤ ਉਹਨਾਂ ਸਿੰਘਾਂ ਨੂੰ ਗੁਰੂ ਜੀ ਦੇ ਸਮੇਤ ਬਾਹਰ ਕੱਢ ਦਿਓ।
ਸੁਣੇ ਤੁਰਕ ਤਵ ਹੈਨ ਤਵਾਏ,
ਉਸੇ ਵਕਤ ਤੁਰਕਾਂ ਨੇ ਜਦੋਂ ਇਹ ਗੱਲਾਂ ਸੁਣੀਆਂ ਇਸ ਜ਼ਿਮੀਦਾਰ ਕੋਲੋਂ ਜਿਹੜਾ ਉਹ ਗੜੀ ਦਾ ਮਾਲਕ ਸੀ, ਉਹਨੇ ਜਾ ਕੇ ਸਾਰੀ ਖਬਰ ਦਿੱਤੀ ਇਹਦੇ ਕੋਲੋਂ। ਜਦੋਂ ਸਾਰੀ ਗੱਲ ਸੁਣੀ ਉਸੇ ਵਕਤ ਇਹਨਾਂ ਤੁਰਕਾਂ ਨੇ ਆਪਣੇ ਘੋੜੇ ਤੇਜ਼ ਕੀਤੇ ਹਨ,
ਕੰਨ ਤੌਂਸੇ ਤੁੰਕਾਰੇ,
ਔਰ ਆਪਣੇ ਅਨੇਕਾਂ ਤੌਂਸੇ ਨਗਾਰੇ ਉਸੇ ਵਕਤ ਚੋਭਾ ਮਰਵਾ ਕੇ ਤਿਆਰ ਕਰਕੇ ਵਜਵਾਏ ਹਨ।
ਉਡੀ ਤੁਰ ਅਸਮਾਨ ਗਏ,
ਬੜੀ ਤੇਜ਼ੀ ਨਾਲ ਕਾਹਲੀ ਨਾਲ ਆਪਣਾ ਦਲ ਲੈ ਕੇ ਵਧੇ ਨੇ। ਧੂੜ ਆਕਾਸ਼ ਵਿੱਚ ਉੱਡੀ ਹੈ, ਇਹੋ ਜਿਹੀ ਧੂੜ ਆਕਾਸ਼ ਵਿੱਚ ਉੱਡੀ ਕੇ ਦੂਰ ਦੂਰ ਤੱਕ ਧੂੜ ਹੀ ਧੂੜ ਨਜ਼ਰ ਆਉਂਦੀ ਹੈ।
ਬਡੋ ਅੰਧੇਰ ਗੁਬਾਰੇ,
ਔਰ ਅੰਧੇਰ ਹੋ ਗਿਆ, ਦਿਨ ਦੇ ਸਮੇਂ ਵੀ ਕਹਿੰਦੇ ਜਿਵੇਂ ਏਦਾਂ ਜਾਪਦਾ ਹੈ ਹਨੇਰਾ ਵਰਤ ਗਿਆ ਹੋਵੇ, ਗੁਬਾਰ ਘੁੱਪ ਹਨੇਰਾ ਵਰਤ ਗਿਆ।
ਛਾਦਲੀਨ ਸੂਰਜ ਕੋ ਸਾਰੇ,
ਕਹਿੰਦੇ ਸਾਰੇ ਸੂਰਜ ਨੂੰ ਢੱਕ ਲਿਆ, ਇੰਨਾ ਗਰਦਾ ਉੱਠਿਆ। 10 ਲੱਖ ਫੌਜ ਸੀ, 10 ਲੱਖ ਫੌਜ ਦੇ ਘੋੜੇ ਹਾਥੀ ਸੂਰਮਿਆਂ ਦੇ ਪੈਰਾਂ ਨਾਲ ਕਿੰਨੀ ਮਿੱਟੀ ਉੱਡੀ ਹੋਵੇਗੀ। ਆਕਾਸ਼ ਨੂੰ ਕਹਿੰਦੇ ਛਾਂਦ ਲਿਆ, ਸੂਰਜ ਨੂੰ ਛਾਂਦ ਲਿਆ, ਢੱਕ ਲਿਆ ਹੈ।
ਹੱਥ ਪਸਾਰ ਨਾ ਦਿਖੇ,
ਕਹਿੰਦੇ ਆਪਣਾ ਪਸਾਰਿਆ ਹੋਇਆ ਹੱਥ ਵੀ ਨਜ਼ਰ ਨਹੀਂ ਆਉਂਦਾ, ਇੰਨਾ ਗਰਦਾ ਇੰਨਾ ਅੰਧ ਧੁੰਦ ਉੱਡਿਆ ਤੇ ਵਰਤਿਆ ਹੈ।
ਚੱਲ ਆਏ ਚਮਕੌਰ ਚਮੂ ਸਭ,
ਇਹ ਸਾਰੀ ਫੌਜ ਚੱਲ ਕੇ ਚਮਕੌਰ ਸਾਹਿਬ ਆ ਪਹੁੰਚੀ ਹੈ।
ਉਛਲ ਸਮੁੰਦਰ ਸਰੀਖੇ,
ਇੱਦਾਂ ਉਛੜ ਕੇ ਆਈ ਹੈ ਸਾਰੀ ਫੌਜ ਚਾਰੇ ਪਾਸਿਆਂ ਤੋਂ ਹਮਲਾ ਕਰਕੇ, ਕਿ ਵਿਚਕਾਰ ਚਮਕੌਰ ਸਾਹਿਬ ਇੱਕ ਟਾਪੂ ਸਮਾਨ ਪ੍ਰਤੀਤ ਹੁੰਦਾ ਹੈ, ਤੇ ਫੌਜ ਸਮੁੰਦਰ ਦੇ ਸਮਾਨ, ਸਮੁੰਦਰ ਦੇ ਸਰੀਖੇ ਦਾ ਮਤਲਬ ਹੁੰਦਾ ਸਮੁੰਦਰ ਦੇ ਸਦ੍ਰਿਸ਼, ਉਮੜ ਕੇ ਉਛਲ ਕੇ ਆਈ ਹੈ ਸਾਰੀ ਫੌਜ।
ਸੋਈਆ ਜੋ ਤੁਰਕਾਂ ਬਿਕੈ ਸਰਦਾਰ, ਕਹੋ ਤੇ ਨਾਮ ਸੁਣੋ ਸਮਦਾਏ।
ਹਾਂਜੀ, ਹੁਣ ਇਹ ਜਿਹੜੇ ਤੁਰਕ ਆਏ ਨੇ ਨਾ, ਤੁਰਕ 10 ਲੱਖ ਫੌਜ ਲੈ ਕੇ, ਜਿਹੜੀ ਦਿੱਲੀ ਤੋਂ ਹੁਣ ਨਵੀਂ ਫੌਜ ਆਈ ਹੈ, ਇਸ ਤੁਰਕਾਂ ਦੀ ਫੌਜ ਦੇ ਜਿਹੜੇ ਜਰਨੈਲ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਹੁਣ ਉਹਨਾਂ ਜਰਨੈਲਾਂ ਦੇ ਨਾਂ ਤੁਹਾਨੂੰ ਦੱਸਦਾ ਹਾਂ ਕਿ ਕਿਹੜੇ ਕਿਹੜੇ ਜਰਨੈਲ ਨੇ ਇਸ ਤੁਰਕਾਂ ਦੀ ਫੌਜ ਵਿੱਚ ਜਿਹੜੇ ਚੜ ਕੇ ਆਏ ਹਨ ਗੁਰੂ ਸਾਹਿਬ ਤੇ।
ਨਾ ਹਰਖਾ ਪਟ ਗੈਰਤ ਪੁਨ ਖਾਨ ਪੁਲਾਦ ਨੇ ਬਾਗ ਉਠਾਏ,
ਨਾਰਖਾਂ ਮਲੇਰਕੋਟਲੇ ਵਾਲੇ ਨਵਾਬ ਸ਼ੇਰ ਮੁਹੰਮਦ ਖਾਂ ਦਾ ਭਰਾ ਸੀ, ਅੱਗੇ ਕਥਾ ਆਏਗੀ, ਗੁਰੂ ਸਾਹਿਬ ਦੇ ਹੱਥੋਂ ਇਹ ਮਾਰਿਆ ਜਾਏਗਾ। ਨਾਰਖਾਂ ਗੈਰਤ ਖਾਂ, ਫੁਲਾਦ ਖਾਂ, ਜਿਨ੍ਹਾਂ ਨੇ ਆਪਣਿਆਂ ਘੋੜਿਆਂ ਦੀਆਂ ਵਾਗਾਂ ਉਠਾਈਆਂ ਹੋਈਆਂ ਤੇ ਸਿੱਧੇ ਦੌੜੇ ਆ ਰਹੇ ਨੇ।
ਖਾਂ ਇਸਮਾਇਲ ਖਾਨ ਬਹਾਦਰ ਖਾਂ ਅਸਮਾਨ ਆਇਓ ਟਿਗਤਾਏ,
ਇਸਮਾਇਲ ਖਾਨ, ਬਹਾਦਰ ਖਾਨ, ਔਰ ਫਿਰ ਅਸਮਾਨ ਖਾਨ, ਇਹ ਵੀ ਬੜੀ ਤੇਜ਼ੀ ਦੇ ਨਾਲ ਵੱਧ ਕੇ ਆਏ ਹਨ।
ਖਾਂ ਸੁਲਤਾਨ ਜਹਾਨ ਖਾਂ ਬੀਰ ਪਠਾਨਨ ਪੀਰ ਗਨੀ ਕਿਮ ਜਾਏ,
ਔਰ ਸੁਲਤਾਨ ਖਾਨ ਜਹਾਨ ਖਾਨ ਇਹ ਬੜੇ ਬੜੇ ਬੀਰ ਪਠਾਨ ਨੇ ਜਿਹੜੇ ਬੜੀ ਵੱਡੀ ਭਾਰੀ ਭੀੜ ਲੈ ਕੇ ਆਏ ਹਨ।
ਕਬਿਤ ਮੀਆਂ ਖਾਨ ਪੂਰੇ ਖਾਨ ਸੈਦ ਖਾਨ ਨੂਰੇ ਖਾਨ,
ਮੀਆਂ ਖਾਨ ਪੂਰੇ ਖਾਨ ਸੈਦ ਖਾਨ ਨੂਰੇ ਖਾਨ ਇਹ ਸਾਰੇ ਇਹਨਾਂ ਦੇ ਜਰਨੈਲ ਨੇ ਤੁਰਕਾਂ ਦੇ।
ਫੂਲ ਖਾਨ ਗੁਲ ਖਾਨ ਹੁਸੈਨ ਖਾਨ ਤਾਇਓ ਹੈ,
ਫੂਲ ਖਾਨ ਗੁਲ ਖਾਨ ਹੁਸੈਨ ਖਾਨ ਇਹ ਵੀ ਦੌੜੇ ਆ ਰਹੇ ਹਨ।
ਬਲੀ ਬੇਗ ਮੁਗਲ ਕਮਾਨ ਗਏ ਬੇਗ ਜੁੱਤ,
ਬਲੀ ਬੇਗ ਨਾਮ ਦੇ ਮੁਗਲ ਪਠਾਨ ਆਪਣੀਆਂ ਕਮਾਨਾਂ ਦੇ ਸਹਿਤ ਆ ਰਹੇ ਹਨ।
ਅਪਰ ਖਲੀਲ ਖਾਨ ਦਲ ਉਮਡਾਇਓ ਹੈ।
ਔਰ ਬਹੁਤ ਸਾਰੇ ਖਲੀਲ ਖਾਨ ਨਾਮ ਦਾ ਇੱਕ ਜਰਨੈਲ ਆਪਣੇ ਦਲ ਨੂੰ ਉਮੜਾ ਕੇ ਲੈ ਕੇ ਆ ਰਿਹਾ ਹੈ।
ਮਿਰਜ਼ਾ ਹਯਾਤ ਬੇਗ ਸੈਨਾ ਤੋਂ ਕਰਮ ਬੇਗ,
ਮਿਰਜ਼ਾ ਬੇਗ ਹਯਾਤ ਬੇਗ ਆਪਣੀ ਸੈਨਾ ਦੇ ਸਮੇਤ ਕਰਮ ਬੇਗ ਨਾਮ ਦਾ ਜਰਨੈਲ ਆਇਆ ਹੈ।
ਸੈਯਦ ਮਹਿਮੂਦ ਅਲੀ ਯੋ ਸ਼ਿਤਾਬ ਆਇਓ ਹੈ।
ਉਹ ਸਈਦਾਂ ਦੇ ਵਿੱਚ ਜਿਹੜੇ ਸੈਯਦ ਹੁੰਦੇ ਨੇ ਮੁਸਲਮਾਨਾਂ ਚ, ਉਹਨਾਂ ਚੋਂ ਮਹਿਮੂਦ ਅਲੀ ਨਾਮ ਦਾ ਇੱਕ ਸੂਰਮਾ ਜਰਨੈਲ, ਇਹ ਬੜੇ ਬੜੇ ਬੇਗ ਖਾਨ, ਸੈਦ ਖਾਨ, ਪੂਰੇ ਖਾਨ, ਨੂਰੇ ਖਾਨ, ਦਇਆ ਸਿੰਘ ਦਿਲਬਰ ਢਾਡੀ ਹੋਇਆ ਪੰਥ ਦਾ ਪ੍ਰਸਿੱਧ, ਉਹਨੇ ਚਮਕੌਰ ਦੀ ਜੰਗ ਦਾ ਇਹ ਬਹੁਤ ਸੁੰਦਰ ਵਰਣਨ ਕੀਤਾ ਹੋਇਆ। ਉਹ ਕਹਿੰਦਾ ਬੜੇ ਬੜੇ ਖਾਨ ਆਏ, ਕਹਿੰਦਾ ਕਈ ਤਾਂ ਖਾਨ ਤੇ ਖਾਮ ਖਾਂ ਹੀ ਕਈ ਤੁਰੇ ਫਿਰਦੇ ਨੇ ਉੱਥੇ ਜੰਗ ਦੇ ਮੈਦਾਨ ਵਿੱਚ, ਇਸ ਤਰੀਕੇ ਦੇ ਨਾਲ ਆਏ ਹਨ।
ਵੀਰ ਬੇਗ ਜਾਫਰ ਇਮਾਨ ਹਾਨ ਕਾਫਰ,
ਬੜੇ ਬੜੇ ਵੀਰ ਬੇਗ, ਜਾਫਰ ਬੇਗ, ਇਮਾਨ ਬੇਗ, ਇਹ ਜਿਹੜੇ ਕਾਫਰ ਹੋਏ ਆਏ ਹਨ।
ਕਸਮ ਕੁਰਾਨ ਕੀ ਕੁਫਰ ਕਹਿਵਾਇਓ ਹੈ।
ਉਹੀ ਨੇ ਸਾਰੇ ਚੜ ਕੇ ਆਏ ਹੋਏ ਮੁਸਲਮਾਨ, ਜਿਨ੍ਹਾਂ ਨੇ ਪਹਿਲਾਂ ਕੁਰਾਨ ਦੀਆਂ ਕਸਮਾਂ ਖਾਧੀਆਂ ਨੇ, ਔਰ ਕੁਰਾਨ ਦੀਆਂ ਕਸਮਾਂ ਝੂਠੀਆਂ ਖਾਧੀਆਂ ਸਨ, ਕੁਫਰ ਲਾਇਆ ਸੀ ਆਪਣੇ ਮੂੰਹ ਤੋਂ, ਝੂਠ ਲਾਇਆ ਸੀ ਕਸਮਾਂ ਖਾ ਕੇ।
ਕਿਉਂ ਰੰਗ ਕਾਰਿਆ ਕਰੋਪ ਹੀ ਸੁਧਾਰੇ ਸਾਰੇ,
ਮੁਗਲ ਪਠਾਨ ਆਏ ਨੇ ਕਈਆਂ ਦੇ ਰੰਗ ਕਾਲੇ ਸ਼ਾਹ, ਕਹਿੰਦੇ ਮਾਨੋ ਜਿਵੇਂ ਹਵਸ਼ ਦੇਸ਼ ਤੋਂ ਹਵਸ਼ੀ ਆਏ ਹੁੰਦੇ ਨੇ, ਏਦਾਂ ਕਈਆਂ ਦੇ ਕਾਲੇ ਸ਼ਾਹ ਰੰਗ ਸਨ। ਬੜੇ ਹੀ ਕਰੂਪ, ਬੜੇ ਹੀ ਕੋਝੇ ਰੂਪਾਂ ਵਾਲੇ, ਬੜੇ ਬੜੇ ਭਿਆਨਕ ਰੂਪ ਸਨ ਇਹਨਾਂ ਮੁਗਲਾਂ ਪਠਾਣਾ ਦੇ।
ਕਿਉਂ ਰੰਗ ਭੂਰੇ ਜੰਗ ਸੂਰੇ ਜੱਗ ਜਾਨੀ ਹੈ।
ਕਈ ਭੂਰੇ ਰੰਗਾਂ ਵਾਲੇ ਆ ਜਿਹੜੇ ਕਾਬਲ ਤੋਂ ਅਫਗਾਨਿਸਤਾਨ ਦੇ ਇਲਾਕੇ ਦੇ ਲੋਕ ਹੁੰਦੇ ਨੇ, ਉਧਰੋਂ ਦੇ ਜਿਹੜੇ ਸੂਰਮੇ ਸੀ ਉਹਨਾਂ ਦੇ ਭੂਰੇ ਭੂਰੇ ਰੰਗ ਨੇ, ਗੋਰੇ ਹਨ, ਔਰ ਭੂਰੇ ਰੰਗ ਦੇ ਹਨ ਜਿਹੜੇ ਬੜੇ ਸੂਰਮੇ ਜੱਗ ਚ ਜਾਣੇ ਜਾਂਦੇ ਹਨ।
ਪਸ਼ਤੋ ਬਕਨ ਆਰੇ ਉਸ ਬਕ ਪਾਰੇ ਪਾਰੇ,
ਪਸ਼ਤੋ ਬੋਲਣ ਵਾਲੇ ਹਨ, ਪਸ਼ਤੋ ਬੋਲੀ ਆ ਇਹਨਾਂ ਦੀ ਉਸ ਇਲਾਕੇ ਦੀ, ਇਹ ਪਸ਼ਤੋ ਬੋਲਦੇ ਨੇ ਆਪਣੇ ਮੂੰਹ ਤੋਂ। ਬੜੇ ਬੜੇ ਉਜਬਕ ਭਾਰੀ, ਬੜੇ ਬੜੇ ਉਜਬਕਾਂ ਦੇ ਸਮਾਨ ਇਹਨਾਂ ਦੇ ਸਰੀਰ ਨਜ਼ਰ ਆਉਂਦੇ ਹਨ। ਉਜਬਕੀ ਉਜਬਕ ਨੂੰ ਆਮ ਕਰਕੇ ਉਮੱਡ ਵੀ ਕਹਿ ਦਿੰਦੇ ਨੇ, ਉਮਾਡੀ ਨਜ਼ਰ ਆਉਂਦੇ ਹਨ।
ਕਾਬਲੀ ਕੰਧਾਰੀ ਦਾਊ ਜਈ ਕੋ ਬਖਾਨੀ ਹੈ,
ਕਾਬਲੀ ਆਏ ਨੇ, ਕੰਧਾਰੀਏ ਆਏ ਨੇ, ਦਾਊ ਜਈ ਜਿਹੜੇ ਉਸ ਇਲਾਕੇ ਦੀ ਜਿਹੜੀ ਦਾਊਦ ਜਈ ਉਥੋਂ ਦੀ ਜਿਹੜੀ ਜਾਤੀ ਹੈ ਉਹ ਚੱਲ ਕੇ ਆਏ ਨੇ ਸੂਰਮੇ।
ਹਬਸ਼ੀ ਪਿਸ਼ੋਰੀ ਕੇ ਬਲਕ ਬੁਖਾਰੀ ਉੱਤੇ,
ਕਈ ਹਬਸ਼ੀ ਆਏ ਨੇ, ਕਈ ਪਿਸ਼ੋਰੀਏ ਆਏ ਨੇ ਜਰਨੈਲ ਇਹਨਾਂ ਦੇ ਨਾਲ, ਕਈ ਬਲਖ ਤੇ ਬੁਖਾਰ ਦੇ ਜਿਹੜੇ ਰਹਿਣ ਵਾਲੇ, ਬਲਖ ਬੁਖਾਰੇ ਦੇ ਰਹਿਣ ਵਾਲੇ ਨੇ ਉਹ ਆਏ ਹਨ।
ਰੂਸੀ ਗਨ ਰੂਮੀ ਗ੍ਰਹਿ ਗਜ਼ਨੀ ਪਰਮਾਨੀ ਹੈ,
ਜਿਹੜੇ ਰੂਸ ਦੇ ਰਹਿਣ ਵਾਲੇ ਰੂਸੀ ਸਨ, ਰੋਮ ਦੇ ਰਹਿਣ ਵਾਲੇ ਰੂਮੀ ਸਨ, ਔਰ ਇਸ ਪ੍ਰਕਾਰ ਨਾਲ ਜਿਹੜੇ ਗਜ਼ਨੀ ਦੇ ਰਹਿਣ ਵਾਲੇ ਗਜ਼ਨਵੀ ਸਨ ਉਹ ਵੀ ਆਏ ਹਨ।
ਕਿਉਂ ਟੱਠੇ ਪੱਖਰੀ ਇਰਾਨੀ ਹੋ ਅਰੋਵੀ ਮਿਲ,
ਕਈ ਟੱਠੇ ਦੇ ਰਹਿਣ ਵਾਲੇ, ਕਈ ਪੱਖਰੀ ਦੇ ਰਹਿਣ ਵਾਲੇ, ਕਈ ਇਰਾਨੀ ਦੇ ਰਹਿਣ ਵਾਲੇ ਅਰਬੀ ਆਏ ਹਨ।
ਕੋ ਕਸ਼ਮੀਰੀ ਜਿਨ ਬੋਲਣਾ ਪਛਾਣੀ ਹੈ,
ਔਰ ਕਈ ਕਸ਼ਮੀਰ ਦੇ ਇਲਾਕੇ ਦੇ ਕਸ਼ਮੀਰੀ ਆਏ ਨੇ ਜਿਨ੍ਹਾਂ ਦੀ ਬੋਲੀ ਪਛਾਣੀ ਨਹੀਂ ਜਾਂਦੀ, ਬੋਲਦੇ ਨੇ ਆਪਸ ਵਿੱਚ ਪਰ ਉਹਨਾਂ ਦੀ ਬੋਲੀ ਸਮਝ ਵਿੱਚ ਨਹੀਂ ਆਉਂਦੀ।
ਆਈ 10 ਲੱਖ ਜਬ ਪਿੱਛੇ ਕੀ ਜੋ ਸੈਨਾ ਸਭ,
ਇਹਨਾਂ 10 ਲੱਖ ਫੌਜ ਆਈ ਹੈ ਦਿੱਲੀ ਤੋਂ ਨਵੀਂ, ਤੇ ਇਧਰ ਜਿਹੜੀ ਪਿਛਲੀ ਫੌਜ ਸੀ ਆਨੰਦਪੁਰ ਸਾਹਿਬ ਤੋਂ ਜਿਹੜੇ ਲੱਭਦੇ ਫਿਰਦੇ ਸੀ ਗੁਰੂ ਸਾਹਿਬ ਜੀ ਨੂੰ।
ਸੁਣੀ ਸੁਧ ਖਵਾਜਾ ਮਰਦੂਦ ਆਦ ਧਾਏ ਹੈ,
ਜਦੋਂ ਖਵਾਜੇ ਮਰਦੂਦ ਨੇ ਸੁਣਿਆ ਕਿ 10 ਲੱਖ ਫੌਜ ਆ ਗਈ ਹੈ ਮੇਰੀ ਮਦਦ ਵਾਸਤੇ, ਉਹਨੂੰ ਪਤਾ ਲੱਗਾ ਕਿ ਉਹ ਚਮਕੌਰ ਸਾਹਿਬ ਆ ਰਹੇ ਨੇ, ਗੁਰੂ ਸਾਹਿਬ ਜੀ ਉੱਥੇ ਨੇ, ਉਹਨੇ ਵੀ ਆਪਣੀ ਫੌਜ ਨੂੰ ਬੜੀ ਤੇਜ਼ੀ ਨਾਲ ਦੌੜਾਇਆ, ਖਵਾਜੇ ਮਰਦੂਦ ਨੇ ਵੀ ਆਪਣਾ ਸਾਰਾ ਦਲ ਬੜੀ ਛੇਤੀ ਨਾਲ ਉਮੜਾਇਆ ਹੈ।
ਸੁਣੀ ਸੁਧ ਗੁਰੂ ਚਮਕੌਰ ਟੋਰ ਕਾਇਮੀ ਕਰੀ ਹੈ ਦੋ,
ਇਹਨੇ ਜਦੋਂ ਸੁਣਿਆ ਕਿ ਗੁਰੂ ਜੀ ਨੇ ਚਮਕੌਰ ਨਾਮਕ ਜਗ੍ਹਾ ਦੇ ਉੱਤੇ ਜਾ ਕੇ ਕਿਲੇ ਦੇ ਵਿੱਚ ਕਾਇਮੀ ਕੀਤੀ ਹੈ, ਸਾਵਧਾਨੀ ਕਰਕੇ ਉਸ ਕਿਲੇ ਦੇ ਵਿੱਚ ਪ੍ਰਵੇਸ਼ ਕੀਤੇ ਹਨ।
ਆਈ ਚੰਮੂ ਔਰ ਤਿੰਨੇ ਫੇਰ ਘੇਰ ਪਾਏ ਹੈ,
ਔਰ ਬਹੁਤ ਸਾਰੀ ਫੌਜ 10 ਲੱਖ ਫੌਜ ਦਿੱਲੀ ਤੋਂ ਆਈ ਹੈ ਚੱਲ ਕੇ, ਜਿਨ੍ਹਾਂ ਨੇ ਆ ਕੇ ਚਮਕੌਰ ਨੂੰ ਘੇਰਾ ਪਾ ਲਿਆ।
ਜੂਜੇ ਨਾ ਪਿਛਾੜੀ ਜੰਗ ਹੱਥ ਹੈ ਅਗਾਰੀ ਅਬ ਹੋਤੇ ਹੈ ਅਗਾਰੀ ਅਬ,
ਹੁਣ ਖਵਾਜੇ ਮਰਦੂਦ ਵਰਗੇ ਜਿਹੜੇ ਜਰਨੈਲ ਪਹਿਲਾਂ ਅੱਗੇ ਹੋ ਕੇ ਜੂਝੇ ਨਹੀਂ, ਅੱਗੇ ਹੋ ਕੇ ਲੜੇ ਨਹੀਂ, ਹੁਣ ਕਹਿੰਦੇ ਹੁਣ ਜਾਵਾਂਗੇ, ਹੁਣ ਤਾਂ ਫੌਜ ਆ ਗਈ ਆ ਸਾਡੇ ਕੋਲ ਨਵੀਂ, ਹੁਣ ਆਪਣਾ ਬਲ ਵਿਖਾਉਣ ਵਾਸਤੇ, ਆਪਣੀ ਤਾਕਤ ਵਿਖਾਉਣ ਵਾਸਤੇ ਅੱਗੇ ਨੂੰ ਵੱਧ ਵੱਧ ਕੇ ਜਾਣ ਲੱਗੇ ਹਨ। ਔਰ ਕਹਿੰਦੇ ਬਹੁਤ ਸਾਰੀਆਂ ਫੌਜਾਂ ਸੁਣ ਕੇ ਅੱਗੇ ਆਈਆਂ ਨੇ, ਆਪਣੇ ਨਾਲ ਦੇ ਸਾਥੀਆਂ ਨੂੰ ਹੱਲਾ ਸ਼ੇਰੀ ਦੇ ਕੇ ਖਵਾਜਾ ਮਰਦੂਦ ਭਜਾ ਭਜਾ ਕੇ ਅੱਗੇ ਲੈ ਕੇ ਆਉਂਦਾ, ਛੇਤੀ ਚੱਲੋ, ਆਪਾਂ ਸਭ ਤੋਂ ਮੂਹਰੇ ਹੋ ਕੇ ਅੱਗੇ ਜਾ ਕੇ ਡੇਰੇ ਪਾਉਣੇ ਹਨ।
ਯੂਥ ਵਜੀਦ ਖਾ ਸਰਹੰਦ ਕੋ ਬਿਲੰਦ ਸੂਬਾ।
ਔਰ ਵਜ਼ੀਰ ਖਾਂ ਜੋ ਜੂਥਪਤੀ ਹੈ, ਸਰਹੰਦ ਦਾ ਰਹਿਣ ਵਾਲਾ ਹੈ, ਜਥੇਦਾਰ ਹੈ ਸਾਰੀ ਫੌਜ ਦਾ,
ਲੈ ਕੇ ਸੰਗ ਬਾਨੀ ਉਮੰਡ ਕਰ ਆਏ ਹੈ।
ਉਹਨੇ ਵੀ ਆਪਣੇ ਨਾਲ ਬਹੁਤ ਸਾਰੀ ਬਾਨੀ ਫੌਜ ਲਈ ਹੈ, ਔਰ ਉਮੜ ਕੇ ਬੜੀ ਛੇਤੀ ਨਾਲ ਇਹਦੇ ਫੌਜ ਆਈ ਹੈ।
ਸੂਬਾ ਲਾਵਪੁਰ ਕੋ ਦਸਤ ਜ਼ੋਰ ਨਾਮ ਜਿਸ।
ਔਰ ਉਧਰ ਸੂਬਾ ਲਾਹੌਰ ਜਿਹਦਾ ਨਾਮ ਜ਼ੇਰ ਦਸਤ ਹੈ, ਜ਼ਬਰਦਸਤ ਖਾਂ ਹੈ, ਉਹ ਵੀ ਚੱਲ ਕੇ ਆਇਆ ਆਪਣੀ ਫੌਜ ਲੈ ਕੇ।
ਸੁਣੀ ਸੁਧ ਸਾਰੀ ਡਲ ਭਾਰੀ ਜੁੱਤ ਧਾਇਓ ਹੈ।
ਉਹਨੇ ਜਦੋਂ ਸੁਣਿਆ ਕਿ 10 ਲੱਖ ਫੌਜ ਆਈ ਹੈ ਨਵੀਂ ਸਾਡੀ ਮਦਦ ਵਾਸਤੇ, ਹੁਣ ਇਹਨਾਂ ਦੀ ਵੀ ਕਾਫੀ ਫੌਜ ਸੀ ਲੱਖਾਂ ਦੇ ਹਿਸਾਬ ਨਾਲ, 10 ਲੱਖ ਹੋਰ ਆ ਗਈ ਹੈ, ਤੇ ਇਹ ਵੀ ਬੜੀ ਬਹਾਦਰੀ ਨਾਲ ਅੱਗੇ ਵੱਧ ਕੇ ਚੱਲਿਆ ਹੈ।
ਪਰਬਤ ਵਾਸੀ ਬਾਈ ਧਾਰਨ ਕੇ ਰਾਜੇ ਸਭ।
ਉਧਰ ਪਰਬਤ ਵਾਸੀ ਪਹਾੜੀ ਰਾਜੇ 22 ਧਾਰ ਦੀਆਂ ਰਿਆਸਤਾਂ ਦੇ,
ਲੈ ਲੈ ਸੈਨ ਆਪਣੀ ਘਬਰਿੰਦੇ ਉਮੜ ਆਇਓ ਹੈ।
ਉਹ ਵੀ ਆਪਣੀ ਸੈਨਾ ਲੈ ਕੇ, ਆਪਣੀਆਂ ਫੌਜਾਂ ਲੈ ਕੇ ਉਮੜ ਉਮੜ ਕੇ ਵੱਧ ਵੱਧ ਕੇ ਅੱਗੇ ਆਏ ਹਨ।
ਮੀਏ ਰਾਵਰਾਨੇ ਕੌਣ ਸ਼ਕਤ ਬਖਾਨੇ ਤਿੰਨ।
ਬੜੇ ਬੜੇ ਮੀਏ ਰਾਣੇ ਰਾਵ ਕਹਿੰਦੇ, ਬੜੇ ਬੜੇ ਸ਼ਕਤੀਸ਼ਾਲੀ ਕਹਾਉਣ ਵਾਲੇ, ਜਿਨ੍ਹਾਂ ਦੀ ਸ਼ਕਤੀ ਕਿੱਥੋਂ ਤੱਕ ਵਰਣਨ ਕਰੀਏ।
ਜਿਤ ਕੁਲਾਲ ਵਿਸਾਲੀ ਸੁਣਾਇਓ ਹੈ।
ਬੜਾ ਕੁਲਾਹਲ ਸੁਣਾਉਂਦਾ, ਉੱਚੀ ਉੱਚੀ ਆਵਾਜ਼ ਵਿੱਚ ਚੀਖਦੇ ਝਾੜਦੇ, ਮਾਰ ਲੋ ਕਰਦੇ ਆ ਰਹੇ ਹਨ।
ਰੰਗੜ ਹਜ਼ਾਰੋਂ ਔਰ ਗੁਜਰ ਗਵਾਰ ਮਿਲ।
ਅਨੇਕਾਂ ਗਵਾਰ ਗੁਜਰ ਤੇ ਰੰਗੜ ਵੀ ਅਨੇਕਾਂ ਚੱਲ ਕੇ ਆਏ ਨੇ ਗੁਰੂ ਸਾਹਿਬ ਜੀ ਦੇ ਕੋਲੋਂ ਆਪਣਾ ਬਦਲਾ ਲੈਣ ਵਾਸਤੇ।
ਆਏ ਚਮਕੋ ਚੋਂ ਔਰ ਘੇਰੋ ਪਾਇਓ ਹੈ।
ਚਮਕੌਰ ਸਾਹਿਬ ਦੇ ਚਾਰੇ ਪਾਸੇ ਘੇਰਾ ਪਾਇਆ ਹੋਇਆ, ਲੱਖਾਂ 10 ਲੱਖ ਤਾਂ ਉਹ ਫੌਜ ਹੈ, ਬਾਕੀ ਇਹ ਫੌਜ ਜਿਹੜੀ ਪਹਿਲਾਂ ਆਈ ਹੋਈ ਸੀ ਅਨੰਦਪੁਰ ਸਾਹਿਬ, ਇਹਨਾਂ ਦੇ ਨਾਲ ਦੀ ਜਿੰਨੀ ਫੌਜ ਹੈ, ਦੂਰ ਦੂਰ ਤੱਕ ਅਨੰਦਪੁਰ ਸਾਹਿਬ ਦੇ ਚਮਕੌਰ ਸਾਹਿਬ ਦੇ ਫੌਜ ਹੀ ਫੌਜ ਨਜ਼ਰ ਆਉਂਦੀ ਹੈ।
ਅਵਨੀ ਆਕਾਸ਼ ਤੇ ਪ੍ਰਕਾਸ਼ ਕੋ ਵਿਨਾਸ਼ ਕੀ।
ਕਹਿੰਦੇ ਇੰਨੀ ਮਿੱਟੀ ਇੰਨਾ ਧੂੜ ਘੱਟਾ ਆਕਾਸ਼ ਵਿੱਚ ਉੱਡਿਆ ਕਿ ਸਾਰੇ ਆਕਾਸ਼ ਨੂੰ ਇੱਕ ਵਾਰੀ ਢੱਕ ਲਿਆ ਉਸ ਮਿੱਟੀ ਘੱਟੇ ਨੇ।
ਭਇਓ ਤਮ ਰਾਸ ਉੱਡ ਪਾਸੂ ਫਲ ਫੈਲ ਪੈ।
ਜਿਹੜੀ ਉਹ ਪੈਰਾਂ ਦੀ ਮਿੱਟੀ ਉੱਡੀ ਹੋਈ ਆਕਾਸ਼ ਚ ਚੜੀ ਹੋਈ ਹੈ, ਉਹਨੇ ਸਾਰੀ ਆਕਾਸ਼ ਦੇ ਵਿੱਚ ਗਰਦਾ ਛਾ ਗਿਆ, ਸਾਰੇ ਆਕਾਸ਼ ਨੂੰ ਢੱਕ ਲਿਆ ਹੈ।
ਦਿੱਕਤ ਨਾ ਆਂਖ ਤੇ ਸੁਣੈ ਨਾ ਬੋਲ ਪਾਕ ਤੇ।
ਕਹਿੰਦੇ ਅੱਖਾਂ ਨਾਲ ਦਿਸਦਾ ਨੀ ਕੁਝ, ਕੰਨਾਂ ਨਾਲ ਸੁਣਦਾ ਨੀ, ਫੌਜ ਇੰਨੀ ਹੈ ਜੇ 10-20 ਬੰਦੇ ਵੀ ਇਕੱਠੇ ਹੋ ਕੇ ਬੋਲਦੇ ਹੋਣ ਤਾਂ ਪਤਾ ਨੀ ਲੱਗਦਾ, ਇੱਥੇ ਤਾਂ 10 ਲੱਖ ਤੋਂ ਵੀ ਵੱਧ ਫੌਜ ਹੈ। ਉਹ ਹੁਣ ਬੋਲਦੇ ਨੇ ਆਪਸ ਵਿੱਚ ਗੱਲਾਂ ਕਰਦੇ ਤੇ ਕਿੱਥੇ ਸੁਣਾਈ ਦਿੰਦੀ ਹੈ, ਨਾ ਅੱਖਾਂ ਨਾਲ ਕੁਝ ਦਿਖਦਾ ਹੈ ਨਾ ਕੰਨਾਂ ਨਾਲ ਕੁਝ ਸੁਣਦਾ ਹੈ।
ਗੁਰੂ ਕੋ ਗਏ ਕਾਕ ਤੇ ਲਖੰਤ ਆਏ ਗੈਲ ਪੈ।
ਬਸ ਸਾਰੇ ਇਹੀ ਚਾਹੁੰਦੇ ਨੇ ਗੁਰੂ ਜੀ ਨੂੰ ਪਕੜਨਾ ਹੈ, ਗੁਰੂ ਜੀ ਨੂੰ ਗ੍ਰਿਫਤਾਰ ਕਰਨਾ, ਇਹੀ ਆਪਣੇ ਮਨ ਚ ਸੋਚ ਕੇ ਸਾਰੇ ਆਏ ਹਨ।
ਚਾਰੋਂ ਓਰ ਸ਼ੇਰ ਕੋ ਚੈ ਤੋ ਹਿਲ ਰੋਲ ਕੈ।
ਚਾਰੇ ਪਾਸੇ ਸ਼ੋਰ ਮਚਿਆ ਹੋਇਆ ਔਰ ਰੋਲਾ ਪਾ ਕੇ ਹੱਲਾ ਕਰਨਾ ਚਾਹੁੰਦੇ ਹਨ।
ਮਲੇਚ ਆਏ ਦੌੜ ਕੈ ਛਬੀਲੇ ਬੜੇ ਛੈਲ ਪੈ।
ਹਜ਼ਾਰਾਂ ਲੱਖਾਂ ਮਲੇਚ ਚੜ ਕੇ ਆਏ ਨੇ, ਜਿਹੜੇ ਬੜੇ ਬੜੇ ਉੱਚੇ ਲੰਮੇ ਛਬੀਲੇ, 7-7 ਫੁੱਟ ਕੱਦ ਤਾਂ ਸੁਭਾਵਿਕ ਹੀ ਹੁੰਦਾ ਸੀ ਨਾ ਪਠਾਣਾ ਗਿਲਜਿਆਂ ਦਾ, 7-7 ਫੁੱਟ ਉੱਚੇ ਲੰਮੇ ਕਦਾਂ ਵਾਲੇ ਬੜੇ ਛੈਲ ਛਬੀਲੇ ਪਠਾਣ ਤੇ ਗਿਲਜੇ ਆਏ ਹਨ।
ਜੈਸੇ ਮੇਲ ਸੇਲ ਕੈ ਸ਼ਲਭ ਜੈਸ ਕੇਲ ਕੈ।
ਕਹਿੰਦੇ ਜਿਸ ਪ੍ਰਕਾਰ ਦੇ ਨਾਲ ਆਪਣਾ ਸਾਰਾ ਮੇਲ ਕੇ ਲਿਆਏ ਨੇ, ਔਰ ਜਿਵੇਂ ਭੰਬਟ ਹੁੰਦੇ ਨੇ ਨਾ ਮੱਕੜੀ ਜਾਲ, ਉਹ ਮੱਕੜੀਆਂ ਤੇ ਭੰਬਟ ਮਾਨੋ ਜਿਵੇਂ ਇਕੱਠੇ ਹੋ ਕੇ ਆਉਂਦੇ ਨੇ, ਏਦਾਂ ਆਏ ਹਨ।
ਧਰੇ ਵਿਸਾਲ ਐਲ ਕੈ ਦੁਰਗ ਦੀ ਸੈਲ ਪੈ।
ਏਦਾਂ ਕਿਲੇ ਦੇ ਆਲੇ ਦੁਆਲੇ, ਚਮਕੌਰ ਦੀ ਗੜੀ ਦੇ ਆਲੇ ਦੁਆਲੇ ਇਹਨਾਂ ਨੇ ਆ ਕੇ ਆਪਣੇ ਪੈਰ ਜਮਾ ਲਏ ਹਨ।
ਧਰਨੀ ਗਗਨ ਏਕ ਹੈ ਗਏ ਬਵੇਕ ਬਿਨ।
ਕਹਿੰਦੇ ਧਰਤੀ ਤੇ ਆਕਾਸ਼ ਦੋਵੇਂ ਇੱਕ ਹੋ ਗਏ ਨੇ, ਤੁਸੀਂ ਆਖੋਗੇ ਕਿਵੇਂ ਹੋ ਗਏ, ਕਹਿੰਦਾ ਜਿਹੜੀ ਧਰਤੀ ਤੋਂ ਮਿੱਟੀ ਉੱਡੀ ਆ ਉਹ ਆਕਾਸ਼ ਵਿੱਚ ਜਾ ਚੜੀ ਹੈ, ਏਦਾਂ ਜਾਪਦਾ ਵੀ ਧਰਤੀ ਆਕਾਸ਼ ਇੱਕ ਹੀ ਹੋ ਗਏ ਹੋਣ, ਏਦਾਂ ਵਿਚਾਰ ਤੋਂ ਬਿਨਾਂ ਨਜ਼ਰ ਆਉਂਦੇ ਹਨ।
ਖੇ ਖਰ ਪੁੰਜ ਕੀ ਪਸਾਰੀ ਦਸ ਦਿਸ਼ ਮੈਂ,
ਘੋੜਿਆਂ ਦੇ ਖੁਰਾਂ ਨਾਲ ਹਾਥੀਆਂ ਦੇ ਖੁਰਾਂ ਨਾਲ ਇੰਨੀ ਖੇ ਉੱਡੀ ਹੈ ਕਿ ਦਸਾਂ ਦਿਸ਼ਾਵਾਂ ਵਿੱਚ ਮਿੱਟੀ ਤੇ ਘੱਟੇ ਤੋਂ ਸਿਵਾਏ ਕੁਝ ਨਜ਼ਰ ਨਹੀਂ ਆ ਰਿਹਾ।
ਮਾਨੋ ਕੰਨ ਕੱਤਾ ਖੰਨੇ ਕੰਨ ਕੀ ਕੁਮੰਡ ਕੇਰੇ,
ਇਸ ਤਰ੍ਹਾਂ ਮੰਨ ਲਓ ਵੀ ਕਾਲੇ ਰੰਗ ਦੀਆਂ ਘਟਾਵਾਂ ਆ ਗਈਆਂ ਨੇ ਉਮੜ ਕੇ ਚਾਰੇ ਪਾਸਿਆਂ ਤੋਂ।
ਘੋਰ ਕੋਖ ਕੋਖ ਕੈ ਮਿਲੀ ਹੈ ਭੂਮ ਪ੍ਰਿਥ ਮੈਂ,
ਔਰ ਕੋਖ ਕੋਖ ਕੇ ਉਹ ਸਾਰਾ ਜਿਹੜਾ ਬੱਦਲਾਂ ਦੀ ਘਟਾ ਹੈ ਮਾਨੋ ਮਿੱਟੀ ਦੇ ਉੱਤੇ ਬੂੰਦਾਂ ਦੇ ਸਮਾਨ ਆ ਕੇ ਮੀਂਹ ਪਾਉਣ ਲੱਗੀਆਂ ਹਨ।
ਮੰਦਰ ਭਾਰ ਗੜ ਜਾਈ ਕੇ ਮਜਾਰ ਕਰੇ,
ਔਰ ਕਹਿੰਦੇ ਵਿਚਕਾਰ ਮਾਨੋ ਮੰਦਰਾਚਲ ਨਾਮ ਦਾ ਪਹਾੜ ਹੈ ਉਹ ਗੜੀ ਜਿਹੜੀ ਹੈ ਉਹ ਮੰਦਰਾਚਲ ਪਰਬਤ ਦੇ ਸਮਾਨ ਨਜ਼ਰ ਆ ਰਹੀ ਹੈ।
ਚਾਰੋਂ ਓਰ ਪਾਲਾ ਵਾਰੀ ਐਸੀ ਛੱਬ ਜਿਸ ਮੈਂ,
ਔਰ ਚਾਰੇ ਪਾਸੇ ਮਲੇਛਾਂ ਦੀ ਫੌਜ ਉਸ ਮੰਦਰਾਚਲ ਪਰਬਤ ਨੂੰ ਰਿੜਕਣ ਵਾਸਤੇ ਖਲੋਤੀ ਹੋਈ ਇਸ ਤਰ੍ਹਾਂ ਛੱਬੀ ਪਾ ਰਹੀ ਹੈ।
ਗਿਨੇ ਮਤ ਕਿਸ ਮੈਂ ਅਸੰਖਤਾ ਹੈ ਤਿਸ ਮੈਂ,
ਕਹਿੰਦੇ ਕਿੰਨਿਆਂ ਕੁ ਦੀ ਗਿਣਤੀ ਕਰੀਏ ਅਸੰਖੀ ਨੇ, ਗਿਣਤੀ ਵਿੱਚ ਨਹੀਂ ਆਉਂਦੇ ਕਿੰਨੀ ਕੁ ਫੌਜ ਦਾ ਘੇਰਾ ਪਿਆ ਹੋਇਆ ਹੈ।
ਲੋਕ ਲੋਕ ਬਿਸ ਮੈਂ ਸੋ ਆਇਓ ਦਲ ਰਿਸ ਮੈਂ,
ਵੇਖ ਵੇਖ ਕੇ ਲੋਕ ਹੈਰਾਨ ਹੋ ਰਹੇ ਨੇ, ਸਭ ਦੇ ਅੰਦਰ ਵਿਸਮਾਦ ਹੋ ਰਿਹਾ ਕਿ ਇੰਨਾ ਵੱਡਾ ਭਾਰੀ ਦਲ ਬੜੇ ਰੋਸ ਵਿੱਚ ਗੁੱਸੇ ਵਿੱਚ ਚੜ ਕੇ ਆਇਆ ਹੈ।
ਪੁੰਜ ਹੈ ਮਤੰਗ ਪੈ ਪਤਾਕਾ ਜਿਨ ਸੰਗ ਧਰੇ,
ਔਰ ਕਹਿੰਦੇ ਅਨੇਕਾਂ ਹਾਥੀ ਨਜ਼ਰ ਆਉਂਦੇ ਨੇ, ਉਹਨਾਂ ਹਾਥੀਆਂ ਦੇ ਉੱਤੇ ਝੂਲਦੇ ਹੋਏ ਝੰਡੇ ਨਜ਼ਰ ਆਉਂਦੇ ਨੇ।
ਸੈਲੈ ਸੰਕ ਤੁੰਗ ਇੱਥੇ ਉੱਤ ਧਾਵਤੇ,
ਕਹਿੰਦੇ ਆਕਾਸ਼ ਦੇ ਵਿੱਚ ਚਮਕਦੇ ਹੋਏ ਜਿਹੜੇ ਨਿਸ਼ਾਨ ਝੂਲਦੇ ਏਦਾਂ ਜਾਪਦਾ ਜਿਵੇਂ ਹਾਥੀਆਂ ਨੂੰ ਖੰਭ ਲੱਗੇ ਹੋਣ, ਪਹਾੜਾਂ ਨੂੰ ਖੰਭ ਲੱਗੇ ਹੋਣ ਤੇ ਆਕਾਸ਼ ਵਿੱਚ ਉੱਡਦੇ ਫਿਰਦੇ ਹੋਣ, ਏਦਾਂ ਉਹ ਹਾਥੀ ਤੁਰੇ ਆਉਂਦੇ ਨੇ।
ਬਾਦਤ ਜੇ ਬਾਜਤ ਹੈ ਦੀਰਘ ਸੋ ਗਾਜਤ ਹੈ,
ਅਨੇਕਾਂ ਸਾਜ ਵੱਜ ਰਹੇ ਨੇ, ਨਗਾਰੇ ਰਣ ਸਿੰਘੇ ਨਫੀਰੀਆਂ ਅਨੇਕਾਂ ਪ੍ਰਕਾਰ ਦੇ ਢੱਡ ਢੋਲ ਉਹ ਜੰਗ ਦੇ ਮੈਦਾਨ ਵਿੱਚ ਵੱਜ ਰਹੇ ਹਨ।
ਅਨਕ ਤੁਰੰਗ ਜਲ ਜੰਤ ਜਿਉਂ ਪਲਾਵਤੇ,
ਅਨੇਕਾਂ ਘੋੜੇ ਜੰਗ ਦੇ ਮੈਦਾਨ ਵਿੱਚ ਪਾਣੀ ਦੇ ਜਲ ਜੰਤੂਆਂ ਦੇ ਸਮਾਨ ਨਜ਼ਰ ਆਉਂਦੇ ਨੇ ਫਿਰਦੇ ਹੋਏ।
ਸਾਂਗ ਸੇਲ ਸ਼ਕਤੀ ਸੁਤੋਮਰ ਤੁਰੰਗ ਪਏ,
ਪਰਛੀਆਂ ਬਰਛੇ ਨੇਜੇ ਵੱਡੇ ਵੱਡੇ ਤੋਮਰ ਉਹ ਨਜ਼ਰ ਆਉਂਦੇ ਜਿਹੜੇ ਉਹ ਮਾਨੋ ਇਸ ਸਮੁੰਦਰ ਦੀਆਂ ਤਰੰਗਾਂ ਨਜ਼ਰ ਆ ਰਹੀਆਂ ਹਨ।
ਤੁਖਤ ਪਲੀਤੇ ਬਲਵਾ ਗਨ ਉਠਾਵਤੇ,
ਪਲੀਤੇ ਧੁਖ ਰਹੇ ਨੇ ਸੂਰਮਿਆਂ ਦੇ ਹੱਥਾਂ ਚ, ਏਦਾਂ ਜਾਪਦਾ ਮਾਨੋ ਸਮੁੰਦਰ ਚ ਬੜਵਾ ਅਗਨੀ ਬਲ ਰਹੀ ਹੈ।
ਗ੍ਰਾਮ ਚਮਕੌਰ ਕੈ ਜਹਾਜ ਕੋ ਸਮਾਜ ਭਰਿਓ,
ਔਰ ਕਹਿੰਦੇ ਚਮਕੌਰ ਸਾਹਿਬ ਦਾ ਜਿਹੜਾ ਨਾਮਕ ਨਗਰ ਹੈ ਮੰਨ ਲੋ ਇਸ ਸਮੁੰਦਰ ਦੇ ਵਿੱਚ ਜਹਾਜ ਦੇ ਸਮਾਨ ਭਰਿਆ ਹੋਇਆ ਹੈ।
ਚਾਤ ਡੁਬੋਯੋ ਗੁਰ ਕੇਵਟ ਤਰਾਵਤੇ,
ਔਰ ਕਹਿੰਦੇ ਸਾਰੇ ਤੁਰਕ ਚਮਕੌਰ ਨਾਮਕ ਜਹਾਜ ਨੂੰ ਡੋਬਣਾ ਚਾਹੁੰਦੇ ਨੇ ਪਰ ਗੁਰੂ ਕਲਗੀਧਰ ਜੀ ਇਸ ਜਹਾਜ ਦੇ ਮਲਾਹ ਬਣ ਕੇ ਇਹਨੂੰ ਸਮੁੰਦਰ ਤੋਂ ਤਾਰਨਾ ਚਾਹੁੰਦੇ ਨੇ।
ਜੁਝਾਰ ਸਿੰਘ ਉਹ ਅਜੀਤ ਸਿੰਘ ਵੀਰ ਯੁਗ ਦਇਆ ਸਿੰਘ
ਜੀ, ਹੁਣ ਇਹਨਾਂ ਸਿੰਘਾਂ ਦੇ ਨਾਂ ਸੁਣੋ ਜਿਹੜੇ ਦਸਵੇਂ ਪਾਤਸ਼ਾਹ ਦੇ ਨਾਲ ਸਨ। ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨਾਲ ਹਨ।
ਆਦ ਪੰਚ ਸਿੰਘ ਤਰ ਧੀਰ ਜੇ, ਆਦ ਪੰਜ ਸਿੰਘ ਤਰ ਧੀਰ ਜੇ,
ਔਰ ਫਿਰ ਮਹਾਰਾਜ ਜੀ ਦੇ ਨਾਲ ਜਿਹੜੇ ਪਹਿਲੇ ਪੰਜ ਸਿੰਘ ਸਨ ਕਿਹੜੇ ਕਿਹੜੇ, ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਇਹ ਵੀ ਮਹਾਰਾਜ ਜੀ ਦੇ ਨਾਲ ਨੇ, ਮਹਾਨ ਧੀਰਜ ਦੇ ਸਹਿਤ ਹਨ।
ਮੁਕਤੇ ਸੋ ਪੰਚ ਸਿੰਘਾਸਨ ਸਿੰਘ ਧਿਆਨ ਸਿੰਘ,
ਫਿਰ ਪੰਜ ਮੁਕਤੇ ਜਿਹੜੇ ਨੇ ਮਹਾਰਾਜ ਜੀ ਦੇ ਉਹ ਨਾਲ ਨੇ, ਫਿਰ ਭਾਈ ਮਾਨ ਸਿੰਘ ਔਰ ਭਾਈ ਧਿਆਨ ਸਿੰਘ ਨਾਲ ਹਨ।
ਧਿਆਨ ਸਿੰਘ, ਧੰਨਾ ਸਿੰਘ ਜਾ ਮੈਂ ਬਰ ਬੀਰ ਜੇ,
ਭਾਈ ਦਾਨ ਸਿੰਘ ਜੀ, ਭਾਈ ਧੰਨਾ ਸਿੰਘ ਜੀ ਜੋ ਮਹਾਨ ਯੋਧੇ ਹਨ।
ਆਲਮ ਮਿਰਗਿੰਦ ਸ਼ਿਆਮ ਸਿੰਘ ਜੋ ਮੋਹਰ ਸਿੰਘ,
ਭਾਈ ਆਲਮ ਸਿੰਘ ਜੀ, ਭਾਈ ਸ਼ਿਆਮ ਸਿੰਘ ਜੀ, ਭਾਈ ਮੋਹਰ ਸਿੰਘ ਜੀ,
ਵੀਰ ਸਿੰਘ ਸੁੱਖਾ ਸਿੰਘ ਸੰਤ ਸਿੰਘ ਧੀਰ ਜੇ,
ਭਾਈ ਵੀਰ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਭਾਈ ਸੰਤ ਸਿੰਘ ਜੀ, ਇਹ ਮਹਾਰਾਜ ਜੀ ਦੇ ਕੋਲ ਹਨ।
ਕੋਠਾ ਸਿੰਘ ਏਕ ਰੰਗਰੇਟਾ ਸਿੰਘ ਜਾਨੀਅਤ,
ਭਾਈ ਕੋਠਾ ਸਿੰਘ ਕੋਠਾ ਸਿੰਘ ਖਾਲਸਾ ਜੀ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚੋਂ ਸਨ।
ਇੱਕ ਰਵਿਦਾਸੀਆ ਮਦਨ ਸਿੰਘ ਵੀਰ ਜੀ,
ਇੱਕ ਰਵਿਦਾਸੀਆ ਸਿੰਘ ਭਾਈ ਮਦਨ ਸਿੰਘ ਬੜਾ ਵੀਰ ਯੋਧਾ ਮਹਾਰਾਜ ਜੀ ਦੇ ਨਾਲ ਹੈ।
ਗੱਡ ਮੈਂ ਸੁਚੇਤ ਪਏ ਲੱਖੋਂ ਦਲ ਦੇਖ ਲਏ,
ਏਦਾਂ ਸਾਰੇ ਗੜ੍ਹ ਵਿੱਚ ਸੁਚੇਤ ਹੋ ਗਏ ਜਦੋਂ ਲੱਖਾਂ ਦੀ ਫੌਜ ਆਲੇ ਦੁਆਲੇ ਆਈ ਵੇਖੀ ਹੈ।
ਬੋਲੇ ਸ਼੍ਰੀ ਗੋਬਿੰਦ ਸਿੰਘ ਸੁਣੋ ਬਾਕ ਖਾਲਸਾ।
ਮਹਾਰਾਜ ਜੀ ਨੇ ਜਦੋਂ ਵੇਖੀ ਸਾਰੇ ਪਾਸੇ ਫੌਜ, 40 ਸਿੰਘ ਮਹਾਰਾਜ ਜੀ ਦੇ ਕੋਲ ਨੇ, ਸਭ ਵੱਲ ਵੇਖ ਕੇ ਮਹਾਰਾਜ ਜੀ ਬੋਲੇ, ਖਾਲਸਾ ਜੀ ਸੁਣੋ,
ਸਭ ਕੋ ਹਟਾਏ ਰੇ ਪੱਤੇ ਕੋ ਦਿਖਾਏ ਰੇ।
ਕਹਿੰਦੇ ਅਸੀਂ ਤੁਹਾਨੂੰ ਸਭ ਨੂੰ ਰੋਕਦੇ ਰਹੇ ਕਿ ਆਨੰਦਪੁਰ ਸਾਹਿਬ ਨਾ ਛੱਡੋ, ਤੁਹਾਨੂੰ ਸਾਰੇ ਪਤੇ ਵੀ ਵਿਖਾਏ ਸਨ, ਵਿਖਾਇਆ ਸੀ ਕਿਵੇਂ ਉਹਨਾਂ ਪਹਾੜੀਆਂ ਤੇ ਤੁਰਕਾਂ ਨੇ ਪਹਿਲਾਂ ਦਗਾ ਕੀਤਾ ਹੈ।
ਦਗੇ ਕੋ ਬਤਾਏ ਰੇ ਸ਼ਤਰਨ ਕੀ ਲਾਲਸਾ,
ਦੁਸ਼ਮਣਾਂ ਦੀ ਲਾਲਸਾ ਤੁਹਾਨੂੰ ਪ੍ਰਗਟ ਕਰਕੇ ਵਿਖਾਈ ਸੀ, ਉਹਨਾਂ ਦੇ ਦਗੇ ਫਰੇਬ ਤੁਹਾਨੂੰ ਵਿਖਾਏ ਸਨ।
ਸਿੱਖਿਆ ਕੋ ਸਿਖਾਏ ਰੇ ਸੁੱਖ ਦੇ ਲੁਭਾਏ ਰੇ,
ਤੁਹਾਨੂੰ ਸਿੱਖਿਆ ਦੇ ਕੇ ਸਿਖਾਉਂਦੇ ਰਹੇ, ਉਥੋਂ ਦੇ ਸਾਰੇ ਸੁੱਖ ਦੇ ਕੇ ਤੁਹਾਨੂੰ ਲੁਭਾਉਂਦੇ ਰਹੇ।
ਦੁੱਖੇ ਕੋ ਸੁਣਾਏ ਰੇ ਜੈਬੋ ਲੱਕੇ ਕਾਲਸਾ,
ਤੁਹਾਨੂੰ ਵਿਖਾਉਂਦੇ ਰਹੇ ਕਿ ਤੁਹਾਡਾ ਜਾਣਾ ਦੁਖਦਾਈ ਹੋਵੇਗਾ, ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਦਾ ਮਤਲਬ ਹੈ ਵੀ ਕਾਲ ਆ ਜਾਏਗਾ, ਤੁਹਾਨੂੰ ਮੌਤ ਦੀ ਖੁਰਾਕ ਬਣਨਾ ਪਵੇਗਾ, ਇਹ ਤੁਹਾਨੂੰ ਵਿਖਾਇਆ ਸੀ।
ਰਹਿਬੋ ਮਨਾਏ ਰੇ ਇਹ ਰੁੱਖ ਬਣਾਏ ਰਹੇ,
ਤੁਹਾਨੂੰ ਰਹਿਣ ਵਾਸਤੇ ਮਨਾਉਂਦੇ ਰਹੇ, ਏਦਾਂ ਦਾ ਰੁੱਖ ਅਸੀਂ ਆਪਣਾ ਤੁਹਾਡੇ ਕੋਲੋਂ ਬਣਾਇਆ ਹੋਇਆ ਸੀ, ਤੁਹਾਡੇ ਤੋਂ ਜਾਣ ਬੁੱਝ ਕੇ ਬੇਰੁੱਖ ਹੋਏ ਹੋਏ ਸੀ।
ਮ੍ਰਿਤੂ ਤੇ ਬਚਾਏ ਰੇ ਧਰਿਓ ਹੱਥ ਬਾਲਖਾ,
ਤੁਹਾਨੂੰ ਮੌਤ ਤੋਂ ਬਚਾਉਣ ਵਾਸਤੇ ਅਸੀਂ ਰੋਕਦੇ ਰਹੇ, ਪਰ ਤੁਸੀਂ ਵੀ ਬੱਚਿਆਂ ਵਾਲਾ ਹੱਠ ਕੀਤਾ ਹੋਇਆ ਸੀ ਆਨੰਦਪੁਰ ਸਾਹਿਬ ਨੂੰ ਛੱਡਣ ਲਈ।
ਕਹਿਬੋ ਨਾ ਮਾਨਿਓ ਕਿਨ ਕਾਲ ਨਾ ਪਛਾਣਿਓ ਮਨ,
ਉਦੋਂ ਤੁਸੀਂ ਸਾਡਾ ਕਹਿਣਾ ਨੀ ਮੰਨਿਆ ਔਰ ਤੁਸੀਂ ਕਾਲ ਨੂੰ ਨਹੀਂ ਪਛਾਣਿਆ ਆਪਣੇ ਮਨ ਵਿੱਚ।
ਦਗਾ ਨਾ ਜਾਣਿਓ ਲਿਖ ਦੀਨੋ ਜਿਉ ਲਿਖਾਇਓ,
ਔਰ ਦਗਾ ਨੀ ਜਾਣਿਆ ਇਹਨਾਂ ਪਾਪੀਆਂ ਦੇ, ਇੱਥੋਂ ਤੱਕ ਕਿ ਅਸੀਂ ਜੋ ਲਿਖਣ ਨੂੰ ਕਿਹਾ ਉਦੋਂ ਇਹ ਵੀ ਲਿਖ ਦਿੱਤਾ ਕਿ ਵਿਦਾਵਾ ਤੱਕ ਵੀ ਲਿਖ ਕੇ ਤਿਆਰ ਹੋ ਗਏ।
ਭਏ ਅਣਜਾਣ ਹਿਤ ਆਪਣੋ ਨਾ ਧਾਰਿਓ ਚਿੱਤ,
ਅਣਜਾਣ ਹੋ ਗਏ ਔਰ ਤੁਸੀਂ ਆਪਣਾ ਹਿਤ ਨੀ ਸਮਝੇ, ਆਪਣਾ ਭਲਾ ਨੀ ਜਾਣਿਆ।
ਰੇ ਸਮਝਾਏ ਨਿਕਸਨ ਇੱਕ ਪਾਇਓ,
ਔਰ ਤੁਹਾਨੂੰ ਅਸੀਂ ਸਮਝਾਉਂਦੇ ਰਹੇ ਪਰ ਤੁਹਾਨੂੰ ਕੇਵਲ ਇੱਕੋ ਲਟਕ ਲੱਗੀ ਹੋਈ ਸੀ ਆਨੰਦਪੁਰ ਸਾਹਿਬ ਨੂੰ ਛੱਡਣ ਦੀ।
ਕਸਮ ਕੁਰਾਨ ਕੀ ਰਸੂਲ ਵਿੱਚ ਦੀਨੋ ਤੋ,
ਆ ਵੇਖੋ ਇਹਨਾਂ ਹੁਣ ਦਗੇਬਾਜਾਂ ਦੇ ਦਗੇ, ਇਹਨਾਂ ਨੇ ਕੁਰਾਨ ਦੀ ਕਸਮ ਖਾਧੀ। ਸੋਹੀ ਔਰੰਗਜ਼ੇਬ ਇੱਕ ਪਾਸੇ ਕਸਮ ਲਿਖ ਕੇ ਭੇਜ ਰਿਹਾ, ਦੂਜੇ ਪਾਸੇ 10 ਲੱਖ ਫੌਜ ਹਮਲਾ ਕਰਨ ਵਾਸਤੇ ਭੇਜ ਰਿਹਾ।
ਦੇਖੋ ਖਲ ਨੀਚ ਉਹਨੇ ਦਲ ਕੋ ਪਠਾਇਓ,
ਆ ਵੇਖੋ ਖਲ ਨੀਚ ਮੂਰਖ ਨਰੰਗੇ ਨੇ ਕਿਵੇਂ ਆਪਣਾ ਦਲ ਭੇਜ ਦਿੱਤਾ, ਜਿਸ ਮੂੰਹ ਨਾਲ ਪਹਿਲਾਂ ਕਸਮ ਲਿਖ ਕੇ ਭੇਜੀ ਹੈ ਉਸੇ ਮੂੰਹ ਨਾਲ ਹੁਕਮ ਕਰਕੇ ਹੁਣ ਫੌਜ ਭੇਜ ਦਿੱਤੀ ਹੈ।
ਖਾਲਸੇ ਕੋ ਕਹੇ ਛੋੜ ਦੁਰਗ ਆਨੰਦਪੁਰ,
ਫਿਰ ਵੀ ਅਸੀਂ ਖਾਲਸੇ ਦੇ ਕਹਿਣ ਤੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀ।
ਪਰੀ ਅਬ ਪੀਰ ਸਕੈ ਕੌਣ ਹੈ ਸਾਇਓ,
ਖਾਲਸਾ ਜੀ ਹੁਣ ਭੀੜ ਦਾ ਸਮਾਂ ਆ ਪਿਆ, ਦੱਸੋ ਹੁਣ ਕੌਣ ਸਹਾਈ ਹੋਵੇਗਾ।
ਹਿੰਦੂ ਜੇ ਪਹਾੜੀ ਤੇਨ ਸਭ ਤੋਂ ਉਚਾਰੀ,
ਆ ਵੇਖੋ ਇਹਨਾਂ ਪਹਾੜੀਆਂ ਨੇ ਗਊਆਂ ਦੀਆਂ ਕਸਮਾਂ ਖਾਧੀਆਂ ਸਨ।
ਤਰ ਠਾਕੁਰ ਅਗਾਰੀ ਵਿੱਚ ਵਿਪਰ ਦੇ ਪਟਾਇਓ,
ਔਰ ਆਪਣੇ ਠਾਕੁਰਾਂ ਦੀਆਂ ਕਸਮਾਂ ਖਾਧੀਆਂ ਵਿੱਚ ਬ੍ਰਾਹਮਣ ਦੇ ਕੇ ਭੇਜਿਆ ਸੀ ਉਹਨੂੰ ਕਸਮ ਖਾ ਕੇ।
ਤੈਸੋਈ ਮਲੇਛ ਪਤੀ ਖਵਾਜਾ ਮਰਦੂਦ ਪਟਿਓ,
ਉਸੇ ਤਰ੍ਹਾਂ ਮਲੇਛ ਪਤੀ ਭਾਵ ਔਰੰਗਜ਼ੇਬ ਨੇ ਖਵਾਜੇ ਮਰਦੂਦ ਨੂੰ ਭੇਜਿਆ ਸੀ ਸਾਡੇ ਕੋਲ।
ਧਰਮ ਇਮਾਨ ਦੋਨੋਂ ਹਾਨ ਕਹਿ ਦਿਖਾਇਓ,
ਦੋਵਾਂ ਨੇ ਆਪਣਾ ਧਰਮ ਇਮਾਨ ਹਾਰ ਦਿੱਤਾ, ਪਹਾੜੀਆਂ ਨੇ ਵੀ ਔਰ ਇਹਨਾਂ ਮੁਸਲਮਾਨਾਂ ਨੇ ਵੀ।
ਅਬ ਤੋ ਪਾਏ ਸ਼ਾਮ ਦਾਮ ਭੇਦ ਬਣੇ ਨਾਏ,
ਖਾਲਸਾ ਜੀ ਚਾਰ ਭੇਦ ਹੁੰਦੇ ਨੇ, ਕਹਿੰਦੇ ਹੁਣ ਨਾ ਤਾਂ ਸ਼ਾਮ ਬਣਦਾ ਹੈ, ਨਾ ਦਾਮ ਬਣਦਾ ਹੈ ਤੇ ਨਾ ਹੀ ਭੇਦ ਬਣਦਾ ਹੈ।
ਝੂਠੋ ਦਨ ਬਣੇ ਦਲ ਲਾਖੋ ਚੜ ਆਇਓ ਹੈ,
ਹੁਣ ਤਾਂ ਬਸ ਇੱਕੋ ਰਸਤਾ ਬਾਕੀ ਬਚਦਾ ਉਹ ਹੈ ਦੰਡ ਦਾ। ਵੇਖੋ ਹੁਣ ਲੱਖਾਂ ਦੇ ਹਿਸਾਬ ਨਾਲ ਫੌਜ ਆਈ ਹੈ, ਹੁਣ ਇਹ ਕੇਵਲ ਇਹਨਾਂ ਨੂੰ ਦੰਡ ਹੀ ਦੇਣਾ ਬਣਦਾ ਹੈ।
ਗੀਦੜ ਕੀ ਮੌਤ ਨੈ ਮਰੋ ਰਿਪ ਹਾਤਨ ਤੇ ਕਰੋ ਯੁੱਧ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਦੁਸ਼ਮਣ ਦੇ ਹੱਥੋਂ ਮਰਨਾ ਤਾਂ ਹੈ ਹੀ ਹੈ, ਪਰ ਗਿੱਦੜਾਂ ਦੀ ਮੌਤ ਨਹੀਂ ਮਰਨਾ, ਸੂਰਮਿਆਂ ਤੇ ਬਹਾਦਰਾਂ ਯੋਧਿਆਂ ਦੀ ਮੌਤ ਮਰਨਾ। ਖਾਲਸਾ ਜੀ ਮਰਨਾ ਤਾਂ ਪੈਣਾ ਹੀ ਆ ਹੁਣ, ਪਰ ਗਿੱਦੜਾਂ ਦੀ ਮੌਤ ਨਹੀਂ ਮਰਨਾ। ਹੁਣ ਸੂਰਮਿਆਂ ਦੇ ਸਮਾਨ ਦੁਸ਼ਮਣਾਂ ਨੂੰ ਮਾਰ ਕੇ ਫਿਰ ਜੰਗ ਦੇ ਮੈਦਾਨ ਵਿੱਚ ਮਰਨਾ, ਯੁੱਧ ਕਰਕੇ
ਕਰੋ ਯੁੱਧ ਗਾਡੋ ਜਿਵੇਂ ਪੁਰਬ ਮਚਾਇਓ ਹੈ,
ਉਸੇ ਤਰ੍ਹਾਂ ਗਾਡੋ ਯੁੱਧ ਕਰੋ ਜਿਵੇਂ ਪਹਿਲਾਂ ਕੀਤਾ ਸੀ।
ਮਹਾਨੀਚ ਪਾਪੀ ਕੁਰਲਾਪੀ ਦਗਾ ਕੀਨੋ ਜਿਮ,
ਇਹ ਮਹਾਨੀਚ ਨੇ ਇਹ ਕੁਰਲਾਪੀ ਹਨ, ਇਹਨਾਂ ਨੇ ਵੱਡਾ ਭਾਰੀ ਦਗਾ ਕੀਤਾ ਹੈ।
ਪੰਥੋ ਕੋ ਲੈ ਪੰਥ ਮੂਲ ਦੇ ਉਖਾੜ ਕੇ,
ਮੇਰਾ ਪੰਥ ਇਹਨਾਂ ਕੋਲੋਂ ਬਦਲੇ ਲਵੇਗਾ ਇਹਨਾਂ ਸਾਰੀਆਂ ਗੱਲਾਂ ਦੇ, ਔਰ ਇਹਨਾਂ ਦੀਆਂ ਜੜਾਂ ਪੁੱਟ ਕੇ ਰੱਖ ਦੇਗਾ ਭਾਰਤ ਖੰਡ ਦੀ ਧਰਤੀ ਤੋਂ।
ਜੈ ਤੋ ਪੁਰਸ਼ਾਰਥ ਕਰੋਗੇ ਅਬ ਮਾਰਨ ਕੋ,
ਔਰ ਜਿੰਨਾ ਪੁਰਸ਼ਾਰਥ ਤੁਸੀਂ ਲੜਨ ਵਾਸਤੇ ਕਰੋਗੇ, ਜਿੰਨਾ ਬਲ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਲੜੋਗੇ,
ਤੇ ਤੋ ਰਾਜ ਭੋਗੋਗੇ ਜਨਮ ਨਿਜ ਧਾਰ ਕੇ,
ਓਨਾ ਹੀ ਰਾਜ ਭਾਗ ਤੁਸੀਂ ਸੰਸਾਰ ਦੇ ਵਿੱਚ ਭੋਗੋਗੇ ਓਨੇ ਜਨਮ ਧਾਰਨ ਕਰਕੇ ਜਿੰਨੇ ਬਲ ਨਾਲ ਲੜੋਗੇ।
ਕਾਮਨਾ ਕੋ ਪੂਰੋਏ ਮਿਲੋਗੇ ਜਰੂਰ ਮੋਏ,
ਆਪਣੀ ਕਾਮਨਾ ਦੀ ਪੂਰਤੀ ਕਰਨ ਤੋਂ ਬਾਅਦ ਤੁਸੀਂ ਜ਼ਰੂਰ ਆ ਕੇ ਮੈਨੂੰ ਮਿਲੋਗੇ, ਮੇਰੇ ਵਿੱਚ ਭੇਦ ਹੋਵੋਗੇ।
ਰਾਖੋ ਅਜੂਰ ਰਾਖੋ ਅਜੂਰ ਜੋਰ ਬਿਧ ਨਿਵਾਰ ਕੇ,
ਔਰ ਮੈਂ ਤੁਹਾਨੂੰ ਆਪਣੇ ਹਜ਼ੂਰ ਰੱਖਾਂਗਾ, ਤੁਹਾਨੂੰ ਆਪਣੇ ਕੋਲ ਰੱਖਾਂਗਾ, ਸਾਰੇ ਜ਼ੋਰ ਬਿਧ ਨਿਵਾਰ ਕੇ ਬ੍ਰਹਮਾ ਦੀ ਲਿਖੀ ਹੋਈ ਵੀ ਮਿਟਾ ਕੇ ਨਾ ਮੈਂ ਤੁਹਾਨੂੰ ਆਪਣੇ ਕੋਲ ਰੱਖਾਂਗਾ।
ਯੁੱਧ ਕੇ ਸਮਾਨ ਤਪ ਜਗ ਕੋ ਵਿਧਾਨ ਨੇ,
ਖਾਲਸਾ ਜੀ ਯੁੱਧ ਦੇ ਸਮਾਨ ਇਸ ਜਗਤ ਵਿੱਚ ਕੋਈ ਤਪੱਸਿਆ ਨਹੀਂ ਹੈ। ਸਭ ਤੋਂ ਵੱਡਾ ਤਪ ਹੈ ਜੰਗ ਦੇ ਮੈਦਾਨ ਵਿੱਚ ਧਰਮ ਯੁੱਧ ਲੜਨਾ, ਧਰਮ ਯੁੱਧ ਤੋਂ ਵੱਧ ਕੋਈ ਸੰਸਾਰ ਚ ਤਪੱਸਿਆ ਨਹੀਂ ਹੈ।
ਏਕ ਕਟੀ ਬੀਜ ਦੋਨੋ ਲੋਕ ਲੈ ਸੁਧਾਰ ਕੇ,
ਕਹਿੰਦੇ ਇੱਕੋ ਘੜੀ ਦਾ ਜੰਗ ਲੜ ਕੇ ਧਰਮ ਯੁੱਧ ਦਾ ਵੇਖੋ ਇੰਨਾ ਲਾਭ ਹੈ। ਖਾਲਸਾ ਜੀ ਦਸਵੇਂ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਇੱਕ ਘੜੀ ਦਾ ਜੰਗ ਲੜ ਕੇ ਦੋਵੇ ਲੋਕ ਸਵਾਰੇ ਜਾ ਸਕਦੇ ਨੇ, ਲੋਕ ਵੀ ਤੇ ਪਰਲੋਕ ਵੀ।
ਆਠ ਆਠ ਸਿੰਘ ਇੱਕ ਬਾਈਨੀ ਦੀਨੀ ਤਿੰਨੇ,
ਮਹਾਰਾਜ ਜੀ ਨੇ ਵਿਉਂਤ ਬੰਦੀ ਬਣਾਈ, ਚਾਰ ਬਾਹੀਆਂ ਸੀ ਗੜੀ ਦੀਆਂ, ਅੱਠ ਅੱਠ ਸਿੰਘ ਚਾਰੇ ਬਾਹੀਆਂ ਤੇ ਬਿਠਾ ਦਿੱਤੇ। ਚਾਰ ਦੀਵਾਰਾਂ ਸਨ, ਚਾਰਾਂ ਦੀਵਾਰਾਂ ਦੇ ਉੱਤੇ ਚਾਰੇ ਬਾਹੀਆਂ ਦੇ ਉੱਤੇ ਅੱਠ ਅੱਠ ਸਿੰਘਾਂ ਦੇ ਜਥੇ ਬਿਠਾ ਦਿੱਤੇ ਹਨ।
ਤੀਸ ਦੋਏ ਸਿੰਘ ਗਏ ਆਯੁਧ ਪੇ ਸਾਵਧਾਨ,
ਇਹ ਤਾਂ 32 ਸਿੰਘ ਯਾਨੀ ਕਿ ਅੱਠ ਅੱਠ ਚਾਰ ਬਾਹੀਆਂ ਤੇ ਬੈਠੇ ਤੋ 32 ਸਿੰਘ ਬਣ ਗਏ। ਇਹਦਾ 32 ਸਿੰਘ ਸ਼ਸਤਰ ਧਾਰੀ ਹੋ ਕੇ ਚਾਰੇ ਬਾਹੀਆਂ ਤੇ ਬੈਠ ਗਏ।
ਕੋਠਾ ਸਿੰਘ ਏਕ ਮਦਨ ਸਿੰਘ ਦੋਨੋਂ ਕੋ,
ਭਾਈ ਕੋਠਾ ਸਿੰਘ ਔਰ ਭਾਈ ਮਦਨ ਸਿੰਘ ਜੀ ਜਿਹੜੇ ਦੋਨੇ ਵੀਰ ਸਨ।
ਦੀਨੋ ਪੋਰ ਗਾਡੋ ਰੋ ਕੀਜੈ ਰਿਪ ਹੇਰਹਾਨ,
ਇਹਨਾਂ ਦੋਹਾਂ ਸੂਰਮਿਆਂ ਨੂੰ ਚਮਕੌਰ ਦੀ ਗੜੀ ਦੇ ਦਰਵਾਜੇ ਦੇ ਉੱਤੇ ਖੜਾ ਕੀਤਾ ਕਿ ਤੁਸੀਂ ਦਰਵਾਜੇ ਤੇ ਪਹਿਰਾ ਦੇਣਾ ਕਿ ਦੁਸ਼ਮਣ ਨੂੰ ਦਰਵਾਜਾ ਨਾ ਖੋਲਣ ਨਹੀਂ ਦੇਣਾ।
ਗੁਲਕਾਂ ਬਰੂਦ ਨੇ ਡਾਰੀਏ ਤੁਫੰਗ ਬੀਚ,
ਗੋਲੀਆਂ ਤੇ ਬਰੂਦ ਬੰਦੂਕਾਂ ਵਿੱਚ ਨਾ ਪਾਓ।
ਤੋੜਾ ਦਿਓ ਡਾਮ ਡਾਮ ਛੂਟੇ ਹੈ ਨਾ ਸ਼ੰਕ ਥਾਂ,
ਕਹਿੰਦੇ ਬਰੂਦ ਤੇ ਗੋਲੀਆਂ ਬੰਦੂਕਾਂ ਵਿੱਚ ਪਾ ਕੇ ਤੋੜਾ ਦਾਗ ਕੇ ਕਹਿੰਦੇ ਗੋਲੀਆਂ ਨੂੰ ਦਾਗ ਦਿਓ, ਮਨ ਦੇ ਵਿੱਚ ਸ਼ੰਕਾ ਨਹੀਂ ਕਰਨਾ, ਜਿਹੜਾ ਨੇੜੇ ਆਵੇ ਉਹਨੂੰ ਮਾਰ ਮੁਕਾਉਣਾ ਹੈ।
ਦੋਨੋ ਸੁੱਤ ਦਇਆ ਸਿੰਘ ਸੰਤ ਸਿੰਘ ਪਾਸ ਰੱਖੇ,
ਮਹਾਰਾਜ ਜੀ ਦੇ ਦੋਨੋ ਪੁੱਤਰ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ, ਔਰ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ ਔਰ ਭਾਈ ਸੰਤ ਸਿੰਘ ਜੀ, ਨਾ ਚਾਰਾਂ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਰੱਖਿਆ ਹੈ।
ਪਰ ਵਿਸ਼ੇ ਅਟਾਰੀ ਮੈਂ ਕਮਾਨ ਬਾਨ ਤਾਨ,
ਜਿਹੜੀ ਗੜੀ ਦੀ ਉੱਪਰ ਅਟਾਰੀ ਸੀ ਉਸ ਅਟਾਰੀ ਵਿੱਚ ਮਹਾਰਾਜ ਜੀ ਪ੍ਰਵੇਸ਼ ਕਰ ਰਹੇ ਔਰ ਤੀਰਾਂ ਦਾ ਢੇਰ ਆਪਣੇ ਕੋਲ ਲਾ ਲਿਆ, ਕਮਾਨ ਹੱਥ ਚ ਧਾਰਨ ਕਰ ਲਈ।
ਆਲਮ ਸਿੰਘ ਮਿਰਗਿੰਦ ਔਰ ਮਾਨ ਸਿੰਘ ਦੋਨੋ ਵੀ,
ਭਾਈ ਆਲਮ ਸਿੰਘ ਔਰ ਭਾਈ ਮਾਨ ਸਿੰਘ ਜੀ ਜਿਹੜੇ ਦੋਵੇਂ ਵੀਰ ਯੋਧੇ ਹਨ।
ਫਿਰ ਚਾਰੋ ਔਰ ਸੁਧ ਸਭ ਕੀ ਰੱਖਣ ਕੋ,
ਇਹ ਦੋਵੇਂ ਸਿੰਘ ਚਾਰੇ ਪਾਸੇ ਮੁਆਇਨਾ ਕਰਦੇ ਨੇ ਫਿਰ ਕੇ, ਇਹਨਾਂ ਦਾ ਹਵਾਈ ਦਸਤਾ ਬਣਾਇਆ, ਇਹ ਚਾਰੇ ਪਾਸੇ ਫਿਰ ਕੇ ਵਿਚਾਰਨ ਵਾਸਤੇ ਕਿ ਜਿੱਧਰ ਕਮਜ਼ੋਰੀ ਹੋਵੇ ਕੋਈ ਕਮੀ ਨਜ਼ਰ ਆਵੇ ਉੱਥੇ ਇਹਨਾਂ ਨੇ ਜਾ ਕੇ ਨਿਗਰਾਨੀ ਰੱਖਣੀ। ਏਦਾਂ 40 ਸਿੰਘਾਂ ਦੇ ਮੋਰਚੇ ਲੱਗ ਗਏ।
ਗੁਰੂ ਆਗੇ ਸੀਸ ਦੀਨੋ ਕੀਨੋ ਪ੍ਰਣ ਸਭ ਹੁਨੇ,
ਔਰ ਸਤਿਗੁਰਾਂ ਅੱਗੇ ਸੀਸ ਭੇਟ ਕਰ ਦਿੱਤੇ, ਸਭ ਨੇ ਪ੍ਰਣ ਕਰ ਲਿਆ ਹੈ।
ਮਾਰਾਂਗੇ ਮਲੇਚਨ ਪਰਾਰੇ ਆਯੁਧਾਨ ਕੋ,
ਔਰ ਮਲੇਛਾਂ ਨੂੰ ਮਾਰ ਮੁਕਾਵਾਂਗੇ और शस्त्रां दे वार करके दुश्मनां नूं मार मुकावांगे।
नीर अर अन लीनो जेतक सुहाते आयो।
पानी अन पहला ही ले लिया सी सिंघां ने बाहरों जदों अंदर बड़े सन, जिन्हां किसे दे हाथ आया जल जां अन आदि को पहला सिंघां ने ले लिया।
खायो मन भायो सावधान कीन तन को।
नगर प्रसादा छक लिया सिंघां ने, प्रसाद दे गफे जिहड़े बाहरों मिले सन नगर दे विचों ओ छक के सावधान हो गए हन।
वीर रस राते श्री गोबिंद सिंह राते।
वीर रस दे विच रते होए श्री गुरु गोबिंद सिंह साहब जी महाराज जी।
नैन राते मुकर रोस मैं बिलोकै शत्रु गन को।
नेत्र भी महाराज जी दे लाल सुरख ने वीर रस दे विच, मुख दे उत्ते भी रोस है और दुश्मना वल बड़े वीर रस नाल महाराज जी वेख दे हन।
आहन मनिंद ब्रिंद ब्रिंद होए आए दल।
आन दे मनिंद अनेकां दल आले दुआले टुक के आए हन।
दस लख आयो नयो पूर्व सो टुके है।
दस लख फौज चढ़ के आई है ते जेड़ी पहला फौज सी ओ भी चढ़ के आई है।
भाजे लोक ग्राम उत्पात को बड़ो बिलो।
उधर जेड़े चमकौर साहब दे बसिंदे सी ओ नगर छड़ के चले गए वेख के उत्पात के इत्थे तां हुण बड़ा बड़ा जंग होवेगा।
छोर छोर तूरन सदन कित लुके हैं।
और छड़ छड़ के घर किते दूर जाके लुक गए हन।
को अगवानी होए जाए के मलेच मिले।
कई जेड़े चमकौर दे वासी सन ओ अगे जाके मलेच्छा नूं मिले हन।
कारण बतावन के मार उचे रुके है।
उची उची आवाज विच पुकारा कर दे जी असी तुहाडे हां सानू ना मारिया जे, एदा पुकारा कर दे उना तुरका मलेच्छा दे अगे।
चारों ओर हेल काल आए जिस काल टिग।
चारे पासिया तो जदों तुरका दी वड्डी भारी फौज हल्ला करके आई है।
मारो मारो ले हो गए सूर कोर कूके है।
मार लो एदा कह के सूर में कूक दे हन।
दोहेरा इस प्रकार जब नेरपा तेरे ग्राम में आए।
इस प्रकार जदों नेड़े होगी सारी फौज ते सारी फौज नेड़े आके टुक गई।
अंतर ते तब सूर में गोरी सर बर खाए।
सिंघां ने अंदरों गोलियां दागणियां शुरू कर दित्तियां, तीर चलाउणे शुरू कर दिते। ਇਹ ਦੱਸਣ ਵਾਸਤੇ ਵੀ ਕਿਤੇ ਮਲੇਚ ਮੂੰਹ ਤਾਣੇ ਹੋ ਕੇ ਸਿੱਧੇ ਨਾ ਆ ਜਾਣ, ਉਹਨਾਂ ਨੂੰ ਦੱਸਣ ਵਾਸਤੇ ਵੀ ਅੰਦਰ ਆਉਣ ਤੋਂ ਪਹਿਲਾਂ ਜਿਗਰਾ ਕਰਕੇ ਆਇਆ ਜੇ, ਕਿਉਂਕਿ ਅੰਦਰੋਂ ਵੀ ਤੀਰ ਤੇ ਹਥਿਆਰ ਧਾਰਨ ਕਰਨ ਵਾਲੇ ਸੂਰਮੇ ਯੋਧੇ ਬੈਠੇ ਨੇ। ਤੋ ਇਸ ਪ੍ਰਕਾਰ ਨਾਲ ਜਿਵੇਂ ਚਮਕੌਰ ਸਾਹਿਬ ਦਾ ਯੁੱਧ ਪ੍ਰਾਰੰਭ ਹੋ ਰਿਹਾ, ਉਸ ਯੁੱਧ ਦੀ ਕਥਾ, ਜੰਗ ਦੀ ਕਥਾ, ਚਮਕੌਰ ਦੀ ਜੰਗ ਦੀ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।